ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੂਰੋ ਬਾਵਲ ਹੋਈ ਸੋ ਸਹਲੋਰੋ ਤੈ ਸਹ ਮਨ ਮਹ ਕੀਆ ਰੋਸ ਮੁਝ ਅਵਗਨ ਸਹ ਨਾਹੀ ਦੋਸ ਤਪ ਤਪ ਲੋਹੇ ਲੋਹੇ ਹਾਥ ਮਰੂਰੋ ਬਾਵਲ ਹੋਈ ਸੋ ਸਹ ਲੋਰੋ ਤੈ ਸਹ ਮਨ ਮਹ ਕੀਆ ਰੋਸ ਮੁਝ ਅਵਗਨ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਨ ਖੋਈ ਪਾਛੈ ਪਛੁਤਾਨੀ ਰਹਾਉ ਕਾਲੀ ਕੋਇਲ ਤੂੰ ਕਿਰਤ ਗੁਣ ਕਾਲੀ ਆਪਣੇ ਪ੍ਰੀਤਮ ਕੀ ਹਉ ਬਿਰਹ ਜਾਲੀ ਪਿਰਹੇ ਬਿਹੂਣ ਕਤਹੇ ਸੁਖ ਪਾਏ ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ ਵਿਦਨ ਖੂਹੀ ਮੁੰਦ ਇਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾ ਮੇਰਾ ਅਲਹ ਬੇਲੀ ਵਾਟ ਹਮਾਰੀ ਖਰੀ ਉੜੀਣੀ ਖੰਨਿਓ ਤਿੱਖੀ ਬਹੁਤ ਭਈਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਾਟ ਹਮਾਰੀ ਖਰੀ ਉੜੀਣੀ ਖੰਨਿਓ ਤਿੱਖੀ ਬਹੁਤ ਭਈਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਦਇਆ ਸਿੰਧ ਸੋਢੀ ਸੁਲਤਾਨ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਮਰਿਆਦਾ ਅਨੁਸਾਰ ਇਸ ਪਾਵਨ ਅਸਥਾਨ 'ਤੇ ਮੁੱਖ ਵਾਕ ਦੀ ਵਿਚਾਰ ਕਥਾ ਵਾਸਤੇ ਆਪਾਂ ਜੁੜ ਬੈਠੇ ਹਾਂ। ਆਪ ਜੀਆਂ ਨੇ ਸਤਿਗੁਰ ਜੀਆਂ ਦਾ ਇਹ ਪਾਵਨ ਮੁੱਖ ਵਾਕ ਭਾਈ ਸਾਹਿਬ ਹੋਰਾਂ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਆਸਾ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਹਰੇਕ ਸਿੱਖ ਆਉਂਦਾ ਔਰ ਸਤਿਗੁਰ ਜੀ ਜਿੱਥੇ ਸਾਡੀਆਂ ਆਸਾਂ ਔਰ ਮਨਸਾ ਪੂਰੀਆਂ ਕਰਦੇ ਹਨ ਉੱਥੇ ਗੁਰੂ ਦੀ ਜ਼ਿੰਮੇਵਾਰੀ ਹੈ। ਸਿੱਖ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰੇ ਤਾਂ ਫਿਰ ਗੁਰੂ ਲੋਕ ਅਤੇ ਪਰਲੋਕ ਦੋਵਾਂ ਥਾਂ ਦਾ ਸੁੱਖ ਦਿੰਦਾ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਮਿਲਦਾ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਅੱਜ ਦਾ ਇਹ ਪਾਵਨ ਸ਼ਬਦ ਬਾਬਾ ਫਰੀਦ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਔਰ ਸੂਹੀ ਰਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 794 ਉੱਤੇ ਸੁਭਾਏ ਮਾਨ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਜਿੰਨੇ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਘਰਾਂ ਵਿੱਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਜੁੜੇ ਹੋ, ਮਨੋਵਿਰਤੀਆਂ ਇਕਾਗਰ ਕਰਕੇ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਇੱਕ ਵਾਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵੱਡੇ ਭਾਗ ਹਨ, ਪਾਤਸ਼ਾਹ ਜੀ ਨੇ ਤਰਸ ਕਰਕੇ ਆਪਾਂ ਨੂੰ ਸਤਸੰਗਤ ਬਖਸ਼ਿਸ਼ ਕੀਤੀ ਹੈ। ਅੱਜ ਦਾ ਪਾਵਨ ਸ਼ਬਦ ਜਿਹੜਾ ਇਹ ਵਿਰਹ ਦਾ ਸ਼ਬਦ ਹੈ। ਵਿਰਹ ਜਿਹੜਾ ਸਾਧ ਸੰਗਤ ਤੋਂ ਬਹੁਤ ਵੱਡੀ ਅਵਸਥਾ ਹੈ। ਵਿਰਾਗ ਨੂੰ ਵਿਰਹ ਨੂੰ ਬਿਆਨ ਕਰਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਹ ਉਹ ਚੀਜ਼ ਹੈ ਸਾਧ ਸੰਗਤ, ਜਿਸ ਨੇ ਇਸ ਨੂੰ ਮਾਣਿਆ ਉਹੀ ਬੁੱਝ ਸਕਦਾ। ਪਰ ਇਸ ਦੀ ਵਿਚਾਰ ਚਰਚਾ ਕਰਦੇ ਹਾਂ ਆਪਾਂ ਸੰਗਤ ਵਿੱਚ ਇਸ ਲਈ ਜੁੜ ਬੈਠੇ ਹਾਂ ਕਿਉਂਕਿ ਵਿਰਹ ਪੈਦਾ ਕਿੱਥੋਂ ਹੁੰਦਾ? ਉਹ ਸੰਗਤ ਵਿੱਚ ਜੁੜ ਕੇ ਹੀ ਹੁੰਦਾ। ਵਿਰਹ ਦਾ ਰੋਗ ਜਿਹੜਾ ਉਹ ਸਾਧ ਸੰਗਤ ਜਪਣ ਵਾਲੇ ਸਰੀਰਾਂ ਕੋਲ ਬਹਿ ਕੇ ਸਰੀਰਾਂ ਤੋਂ ਸਰੀਰਾਂ ਨੂੰ ਲੱਗਦਾ। ਇਹਦਾ ਸੰਬੰਧ ਸੁਰਤੀ ਨਾਲ ਹੈ। ਪਰ ਜਦੋਂ ਜਪਣ ਵਾਲੇ ਉਹਨਾਂ ਸਰੀਰਾਂ ਕੋਲ ਬੈਠੀਏ, ਜਦੋਂ ਉਹਨਾਂ ਦੀ ਸੁਰਤ ਨਾਲ ਤੁਹਾਡੀ ਸੁਰਤ ਸੰਪਰਕ ਕਰਨ ਲੱਗ ਜਾਏ ਤਾਂ ਉਹਨਾਂ ਵਿੱਚੋਂ ਉਹ ਚੀਜ਼ ਤੁਹਾਡੇ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਜਿਵੇਂ ਆ ਇਲੈਕਟ੍ਰੀਸਿਟੀ ਸਿਸਟਮ ਚੱਲ ਰਿਹਾ, ਇਹਦੇ ਤੋਂ ਹੋਰ ਪੱਖੇ ਚਲਾਏ ਜਾ ਸਕਦੇ ਨੇ, ਤਾਰਾਂ ਨਾਲ ਤਾਰਾਂ ਜੋੜ ਕੇ ਹੋਰ ਬੱਲਬ ਜਗਾਏ ਜਾ ਸਕਦੇ ਨੇ। ਇੱਦਾਂ ਸਾਧ ਸੰਗਤ ਜਪਣ ਵਾਲਿਆਂ ਦੀ ਸੰਗਤ ਕਰਕੇ ਜਦੋਂ ਉਹਨਾਂ ਦੀ ਸੁਰਤ ਨਾਲ ਤੁਹਾਡੀ ਸੁਰਤ ਮੇਲ ਖਾਣ ਲੱਗ ਜਾਏ, ਉਦੋਂ ਸੁਰਤ ਤੋਂ ਸੁਰਤ ਨੂੰ, ਸਰੀਰ ਤੋਂ ਸਰੀਰ ਨੂੰ ਵਿਰਹ ਦਾ, ਵਿਛੋੜੇ ਦਾ, ਵਿਰਾਗ ਦਾ, ਸਾਧ ਸੰਗਤ 'ਤੇ ਰੋਗ ਪੈਦਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਦੇ ਬਾਰੇ ਪਾਵਨ ਬਾਣੀ ਅੰਦਰ ਬਹੁਤ ਥਾਵਾਂ ਉੱਤੇ ਵਖਿਆਨ ਕੀਤਾ ਹੈ। ਇੱਕ ਵਾਰ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ ਜਿਹਨੂੰ ਵਿਰਹਾ ਦਾ ਵਿਛੋੜੇ ਦਾ ਰੋਗ ਲੱਗਦਾ ਹੈ, ਉਹਦੀ ਸਰੀਰਕ ਹਾਲਤ ਔਰ ਮਾਨਸਿਕ ਅਵਸਥਾ ਕਿਹੋ ਜਿਹੀ ਬਣਦੀ ਹੈ, ਪਾਤਸ਼ਾਹ ਜੀ ਅੱਜ ਬਿਆਨ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਨੂੰ ਆਪਾਂ ਕਹਿੰਦੇ ਸੰਖੇਪ ਵਿੱਚ ਮੂਲ ਮੰਤਰ ਹੈ। ਇੱਕ ਓਅੰਕਾਰ ਉਹ ਅਕਾਲ ਪੁਰਖ ਦੁੱਤੀ ਪਰਮੇਸ਼ਰ ਜਿਹਦੇ ਅਨੇਕਾਂ ਗੁਣ ਨੇ, ਜਿਹਦਾ ਕੋਈ ਅੰਤ ਭਾਰਾ ਵਾਰ ਨਹੀਂ, ਜਿਹਦਾ ਕੋਈ ਰੂਪ ਰੇਖ ਰੰਗ ਚੱਕਰ ਚਿਹਨ ਨਹੀਂ, ਪਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਭਉ ਹੈ, ਨਿਰਵੈਰ ਹੈ, ਅਜੂਨੀ ਹੈ, ਸਹਿਪੰਗ ਹੈ, ਅਕਾਲ ਮੂਰਤ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਨਾਲ ਹੁੰਦੀ ਹੈ। ਸ਼ਬਦ ਆਰੰਭ ਕਰਨ ਲੱਗਿਆਂ ਸੰਖੇਪ ਵਿੱਚ ਪਾਤਸ਼ਾਹ ਜੀ ਨੇ ਸਿਰਲੇਖ ਮੂਲ ਮੰਤਰ ਬਖਸ਼ਿਸ਼ ਕੀਤਾ ਹੈ।
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ।
ਸੂਹੀ ਰਾਗ ਵਿੱਚ ਭਗਤਾਂ ਵਿੱਚੋਂ ਸਤਿਕਾਰਯੋਗ ਬਾਬਾ ਫਰੀਦ ਸਾਹਿਬ ਜੀ ਸ਼ੇਖ ਫਰੀਦ ਜੀ ਬਖਸ਼ਿਸ਼ ਕਰ ਰਹੇ ਹਨ।
ਤਪ ਤਪ ਲੋਹੇ ਲੋਹੇ ਹੱਥ ਮਰੋ ਰੋ।
ਇਹ ਹੁਣ ਸਾਧ ਸੰਗਤ ਉਹ ਅਵਸਥਾ ਹੈ ਜਿਹੜੀ ਕਿਸੇ ਵਿਰਾਗੀ ਦੇ ਅੰਦਰ ਪੈਦਾ ਹੁੰਦੀ ਕਿ ਤਪ ਤਪ ਲੋਹ ਲੋਹ ਹੱਥ ਮਨੋਰੋ। ਅੰਦਰ ਇੱਕ ਵੱਖਰੇ ਤਰ੍ਹਾਂ ਦੀ ਤਕਲੀਫ, ਇੱਕ ਰੋਗ, ਇੱਕ ਖਿੱਚ ਪੈਦਾ ਹੋ ਰਹੀ ਹੈ। ਜਿਸ ਖਿੱਚ ਨੇ, ਜਿਸ ਰੋਗ ਨੇ ਮੈਨੂੰ ਲੋਹ ਲੋਹ ਦਾ ਅਰਥ ਹੈ ਲੁਛਕੇ ਰੱਖ ਦਿੱਤਾ। ਲੁਛਕੇ ਨੂੰ ਆਪਾਂ ਪੰਜਾਬੀ ਵਿੱਚ ਐ ਸਮਝੀਏ ਵੀ ਜਿਵੇਂ ਕੋਈ ਇੰਨੀ ਪੀੜ ਹੋਵੇ ਬੰਦੇ ਨੂੰ ਨਿਚੋੜ ਕੇ ਰੱਖ ਦਿੰਦੀ ਹੈ। ਇੱਕ ਦਿਨ ਮੈਨੂੰ ਇੱਕ ਸੱਜਣ ਕਹਿੰਦਾ, ਭਾਈ ਸਾਹਿਬ ਜੀ ਮੇਰੇ ਪੱਥਰੀ ਦਾ ਦਰਦ ਹੋਇਆ। ਕਹਿੰਦਾ ਇੰਨਾ ਦਰਦ ਹੋਇਆ ਨਿਚੋੜ ਕੇ ਹੀ ਰੱਖ। ਇਹਦਾ ਮਤਲਬ ਕੁਝ ਰੋਗਾਂ ਦੀ ਪੀੜ ਇਸ ਤਰ੍ਹਾਂ ਦੀ ਹੈ ਜਿਹੜੀ ਕਈ ਵਾਰ ਸਰੀਰ ਨੂੰ ਇੱਕ ਦੋ ਦਿਨਾਂ ਬਾਅਦ ਵੇਖੋ ਐਂ ਲੱਗਦਾ ਜਿਵੇਂ ਨਿਚੋੜ ਦਿੱਤਾ ਹੋਵੇ। ਇੰਨੀ ਕੁ ਪੀੜਾ, ਇੰਨਾ ਕੁ ਦਰਦ। ਕਿਸੇ ਨੂੰ ਦੋ ਚਾਰ ਦਿਨ ਕੋਈ ਮਾੜਾ ਮੋਟਾ ਵਾਇਰਲ ਹੋ ਜਾਏ, ਸਾਧ ਸੰਗਤ ਉਹਦਾ ਚਿਹਰਾ ਦੱਸਣ ਲੱਗ ਪੈਂਦਾ ਵੀ ਇਹਨੂੰ ਕੁਝ ਹੋਇਆ। ਉਹਦਾ ਚਿਹਰਾ ਤੁਸੀਂ ਕਈ ਵਾਰ ਬੱਚਿਆਂ ਨੂੰ ਵੇਖਦੇ ਹੋ, ਦੋ ਦਿਨ ਬੁਖਾਰ ਚੜ ਜਾਏ ਨਾ ਥੋੜਾ ਬਹੁਤਾ ਵਾਇਰਲ, ਤਾਂ ਇੰਨਾ ਕੁ ਮੂੰਹ ਨਿਕਲ ਆਉਂਦਾ। ਮਾਵਾਂ ਵੇਖ ਕੇ ਕਹਿੰਦੀਆਂ ਮੇਰੇ ਪੁੱਤ ਦਾ ਮੂੰਹ ਇੰਨਾ ਕੁ ਹੋ ਗਿਆ। ਸਾਧ ਸੰਗਤ ਇਹਦਾ ਭਾਵ ਹੈ ਕੋਈ ਸਰੀਰਕ ਰੋਗ ਜਦੋਂ ਐਂ ਆਉਂਦੇ ਨੇ, ਇੱਕ ਦੋ ਦਿਨ ਦੀ ਪੀੜ ਜਿਹੜੀ ਉਹ ਵੀ ਸਰੀਰ ਨੂੰ ਲੋਹ ਲੋਹ ਦਾ ਅਰਥ ਹੈ ਲੁੱਛ ਕੇ ਰੱਖ ਦਿੰਦੀ, ਨਿਚੋੜ ਦਿੰਦੀ ਹੈ। ਪਰ ਅੱਜ ਬਾਬਾ ਫਰੀਦ ਸਾਹਿਬ ਜੀ ਅੰਦਰ ਦੇ ਵਿਰਾਗ ਦੀ ਗੱਲ ਕਰ, ਕਹਿੰਦੇ ਰੱਬ ਤੋਂ ਵਿਛੜਿਆ ਹੋਇਆਂ ਦਾ ਵੀ ਇਹੀ ਹਾਲ ਹੁੰਦਾ ਹੈ ਭਾਈ। ਜਿਹੜੇ ਰੱਬ ਤੋਂ ਅੰਦਰੋਂ ਵਿਛੋੜਾ ਪੈ ਗਿਆ, ਜਦੋਂ ਵਿਛੋੜੇ ਦੀ ਪੀੜਾ ਕਿਸੇ ਨੂੰ ਮਹਿਸੂਸ ਹੁੰਦੀ ਹੈ, ਉਹ ਪੀੜਾ ਬੰਦੇ ਨੂੰ ਅੰਦਰੋਂ ਨਿਚੋੜ ਦਿੰਦੀ ਹੈ, ਭਾਵ ਉਹਦੇ ਅੰਦਰ ਕੁਝ ਵੀ ਛੱਡਦੀ ਨਹੀਂ। ਅੰਦਰ ਤੱਕ ਉਹ ਵਿਰਾਗ ਦੀ, ਵਿਰਹਾ ਦੀ, ਵਿਛੋੜੇ ਦੀ ਪੀੜਾ ਲੁਛ ਦਿੰਦੀ ਹੈ।
ਬਾਵਲ ਹੋਈ ਸੋ ਸਹੁ ਲੋਰੋ।
ਕਹਿੰਦੇ ਫਿਰ ਇਸ ਅਵਸਥਾ ਵਿੱਚ ਬੰਦਾ ਹੱਥ ਮਲਦਾ, ਜਦੋਂ ਕਿਸੇ ਨੂੰ ਕੋਈ ਵੀ ਗੱਲ ਸਮਝ ਨਾ ਆਵੇ, ਕੋਈ ਵਾਹ ਪੇਸ਼ ਨਾ ਜਾਵੇ, ਫਿਰ ਉਹ ਇਕੱਲਾ ਹੀ ਬੈਠਾ ਉਦਾਸ ਜਿਹੜਾ ਵਿਰਾਗ ਵਿੱਚ ਵਿਛੋੜੇ ਵਿੱਚ ਹੈ, ਉਹ ਇਕੱਲਾ ਬੈਠਾ ਆਪਣੇ ਹੱਥ ਮਲੀ ਜਾਂਦਾ, ਆਪਣੀਆਂ ਉਂਗਲਾਂ ਭੰਨੀ ਜਾਂਦਾ, ਆਪਣੇ ਆਪ ਵਿੱਚ ਹੀ ਕੁਝ ਨਾ ਕੁਝ ਉਹ ਬੋਲੀ ਜਾ ਰਿਹਾ। ਤਾਂ ਸਾਧ ਸੰਗਤ ਉਹਦੀ ਹਾਲਤ ਐਂ ਹੋ ਜਾਂਦੀ ਜਿਹਨੂੰ ਮਹਾਰਾਜ ਕਹਿੰਦੇ ਬਾਬਲ ਹੋਈ ਸੋ ਸਹਿ ਲੋਰ। ਉਸ ਸ਼ੋਰ ਨੂੰ ਰੱਬ ਨੂੰ ਲੋਚਦਿਓ ਬਾਵਲ, ਭਾਵ ਪਾਗਲਾਂ ਵਾਲੀ ਹਾਲਤ ਹੋ ਗਈ, ਬਾਵਰਿਆਂ ਵਾਲੀ ਹੋ ਗਈ। ਆਪਣੇ ਆਪ ਨਾਲ ਗੱਲਾਂ ਕਰਦੇ ਨੇ, ਬੈਠੇ ਹੱਥ ਮਲੀ ਜਾਂਦੇ ਨੇ, ਚਿਹਰਾ ਉਦਾਸ ਹੈ, ਅੰਦਰੋਂ ਐਂ ਜਿਵੇਂ ਕਿਸੇ ਪੀੜਾ ਨੇ ਉਹਨਾਂ ਨੂੰ ਨਿਚੋੜ ਦਿੱਤਾ ਹੋਵੇ। ਇੱਕ ਵਿਦਵਾਨ ਨੇ ਲਿਖਿਆ, ਰੱਬ ਨਾਲ ਵਿਛੜਿਆ ਹੋਇਆਂ ਦੀਆਂ, ਜਿਨ੍ਹਾਂ ਨੇ ਇਸ਼ਕ ਰੱਬ ਨੂੰ ਕੀਤਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਪਾਈ, ਉਹਨਾਂ ਦੇ ਕੋਈ ਬਾਹਰੀ ਚਿੰਨ੍ਹ ਨੇ ਜਿਨ੍ਹਾਂ ਨੂੰ ਰੱਬ ਦਾ ਵਿਛੋੜਾ ਪਿਆ। ਅੱਜ ਜਿਨ੍ਹਾਂ ਨੂੰ ਬਾਹਰੋਂ ਵਿਛੋੜੇ ਪੈਂਦੇ, ਉਹਨਾਂ ਦੇ ਵੇਖੋ ਸਾਧ ਸੰਗਤ ਕੋਈ ਸਰੀਰ ਕਿਸੇ ਬੰਦੇ ਨੂੰ ਕੋਈ ਧੋਖਾ ਦੇ ਜਾਏ ਜਾਂ ਬਾਹਰੀ ਤੌਰ 'ਤੇ ਕੋਈ ਬੰਦਾ ਚਲਾਣਾ ਕਰ ਦੇ ਤਾਂ ਕਿੰਨੀ ਪੀੜਾ ਹੁੰਦੀ ਹੈ, ਕਿਸੇ ਨਾਲ ਵਿਛੋੜਾ ਪੈ ਜਾਏ ਕਿੰਨਾ ਦਰਦ ਹੈ। ਰੱਬ ਨਾਲ ਜਦੋਂ ਕਿਸੇ ਦਾ ਵਿਛੋੜਾ ਪੈਂਦਾ, ਰੱਬ ਨੂੰ ਇਸ਼ਕ ਕਰਨ ਵਾਲਿਆਂ ਦੀ ਨਿਸ਼ਾਨੀ ਹੈ ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ ਆਹ ਸਰਦ ਰੰਗ ਜਰਦ। ਕਹਿੰਦੇ ਉਹ ਇਕੱਲੇ ਬੈਠੇ ਕਈ ਵਾਰ ਠੰਡੇ ਹੋ ਕੇ ਭਰਦੇ ਨੇ, ਅੰਦਰ ਤੱਕ ਐਂ ਪੇਟ ਖਿੱਚਿਆ ਜਾਂਦਾ, ਐਂ ਲੱਗਦਾ ਜਿਵੇਂ ਕਿਸੇ ਨੇ ਦਿਲ ਅੰਦਰੋਂ ਕੱਢ ਲਿਆ ਹੋਵੇ। ਰੰਗ ਯਰਦ ਦਾ ਅਰਥ ਹੈ ਕਈ ਵਾਰ ਉਹਨਾਂ ਦਾ ਚਿਹਰੇ ਦਾ ਰੰਗ ਪੀਲਾ ਨਜ਼ਰ ਆਉਂਦਾ, ਐਂ ਲੱਗਦਾ ਜਿਵੇਂ ਸਰੀਰ 'ਚੋਂ ਰਾਤੀ ਮੁੱਕ ਗਈ ਹੋਵੇ। ਆਹ ਸਰਦ ਰੰਗ ਯਰਦ ਚਸ਼ਮ ਤਰ, ਭਾਈ ਉਹਨਾਂ ਦੀਆਂ ਅੱਖਾਂ ਵਿਰਾਗ ਵਿੱਚ ਆਪੇ ਹੀ ਬੈਠਿਆਂ ਬੈਠਿਆਂ ਹੰਝੂ ਆਉਣ ਲੱਗ ਪੈਂਦੇ, ਅੱਖਾਂ ਤਰ ਰਹਿੰਦੀਆਂ ਨੇ। ਕਹਿੰਦੇ ਨੇ ਆਹ ਸਰਦ ਰੰਗ ਜਰਦ ਚਸ਼ਮ ਤਰ, ਕੰਮ ਖੁਰਦ ਨੂੰ ਕੰਮ ਗੁਫਤ ਨੂੰ ਖਵਾਬੇ ਹਰਾਮ। ਉਹ ਬੰਦਿਆਂ ਦੀ ਨੀਂਦ ਘੱਟ ਜਾਂਦੀ ਹੈ, ਉਹਨਾਂ ਦੀ ਭੁੱਖ ਮਰ ਜਾਂਦੀ ਹੈ, ਔਰ ਸਾਧ ਸੰਗਤ ਉਹਨਾਂ ਵਾਸਤੇ ਸੋਣਾ ਐਂ ਲੱਗਦਾ ਜਿਵੇਂ ਹਰਾਮ ਹੋ ਗਿਆ ਹੋਵੇ। ਨੀਂਦ ਘੱਟਦੀ ਹੈ, ਭੁੱਖ ਘੱਟਦੀ ਹੈ, ਔਰ ਬੋਲਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ। ਮੈਂ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਦਾ ਸਵੇਰੇ ਨਿਤਨੇਮ ਪੂਰਾ ਨਾ ਹੋਵੇ ਜਾਂ ਨਿਤਨੇਮ ਵਿੱਚ ਸੁਰਤ ਨਾ ਜੁੜੇ ਤਾਂ ਸਾਧ ਸੰਗਤ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਕਿਸੇ ਨੂੰ ਬੋਲ। ਉਹਨਾਂ ਕੋਲੋਂ ਕੋਈ ਸੁਰਤ ਸੰਸਾਰ ਵਿੱਚ ਭਟਕੀ, ਨਿਤਨੇਮ ਵਿੱਚ ਸੁਰਤ ਨਾ ਜੁੜੇ, ਆਪਣੇ ਆਪ ਵਿੱਚ ਗੁੱਸਾ ਆਉਂਦਾ, ਕਿਸੇ ਨੂੰ ਬੋਲਣ ਨੂੰ ਜੀ ਨਹੀਂ ਕਰਦਾ ਉਹਨਾਂ ਦਾ। ਇਹ ਸਾਧ ਸੰਗਤ ਰੱਬ ਨਾਲ ਜੁੜਿਆਂ ਦਾ ਵਿਰਾਗ ਹੈ ਅੰਦਰੋਂ। ਪਾਤਸ਼ਾਹ ਨੇ ਕਿਹਾ ਭਾਈ ਉਹ ਬਾਬਰੇ ਦੀ ਤਰ੍ਹਾਂ ਹੋ ਜਾਂਦੇ, ਪਾਗਲਾਂ ਦੀ ਤਰ੍ਹਾਂ ਹੋ ਜਾਂਦੇ। ਇਹਨੂੰ ਬਾਬਾ ਫਰੀਦ ਸਾਹਿਬ ਨੇ ਸਲੋਕਾਂ ਵਿੱਚ ਕਿਹਾ, ਕਹਿੰਦੇ ਬਿਰਹਾ ਬਿਰਹਾ ਆਖੀਏ। ਲੋਕ ਕਹਿੰਦੇ ਨੇ ਵਿਛੋੜਾ ਵਿਛੋੜਾ ਵਿਛੋੜਾ, ਜਿਹਨੂੰ ਪੈ ਜਾਏ ਉਹਨੂੰ ਪੁੱਛੋ ਕੀ ਹਾਲਾਤ ਹੈ, ਜਿਹਨੂੰ ਰੱਬ ਨਾਲ ਵਿਛੋੜਾ ਪਵੇ ਸੁਣੋ ਉਹਦਾ ਕੀ ਹਾਲਤ ਹੁੰਦੀ। ਕਹਿੰਦੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਭਾਈ ਬਿਰਹਾ ਤਾਂ ਰੱਬ ਨੂੰ ਮਿਲਣ ਲਈ ਸਭ ਬੰਦਗੀ ਭਗਤੀ ਨਿਯਮ ਜਿੰਨੇ ਪੂਜਾ ਪਾਠ ਹੈ ਉਹਨਾਂ ਵਿੱਚੋਂ ਸ੍ਰੇਸ਼ਟ ਸੁਲਤਾਨ ਹੈ ਬਿਰਹਾ। ਜੇ ਬਿਰਹਾ ਵਿਛੋੜਾ ਵਿਰਾਗ ਅੰਦਰ ਪੈਦਾ ਹੋਣ ਲੱਗ ਜਾਏ ਉਹਦੀ ਨੇੜਤਾ ਰੱਬ ਨਾਲ ਬਹੁਤ ਵੱਧ ਜਾਂਦੀ। ਪਰ ਸਾਧ ਸੰਗਤ ਕਹਿੰਦੇ ਇਹ ਕਿਸੇ ਵਿਰਲੇ ਦੇ ਅੰਦਰ ਪੈਦਾ ਹੁੰਦੀ। ਜੇ ਰੱਬ ਨਾਲ ਤੇਰਾ ਵਿਰਹਾ ਨਾ ਪੈਦਾ ਹੋਇਆ ਫਿਰ ਤਾਂ ਇਹ ਤੇਰਾ ਸਰੀਰ ਐਂ ਆ ਜਿਵੇਂ ਸ਼ਮਸ਼ਾਨ ਘਾਟ ਮਸਾਣਾ ਜੇ ਪਿਆ ਹੋਵੇ। ਬਾਬਾ ਕਬੀਰ ਸਾਹਿਬ ਨੇ ਇੱਕ ਸਲੋਕ ਕਿਹਾ, ਕਹਿੰਦੇ ਵਿਰਹਾ ਤੋਂ ਵੱਡਾ ਹੋਰ ਕੋਈ ਸੱਪ ਦਾ ਡੰਗ ਨਹੀਂ ਹੈ। ਕਿਸੇ ਨੂੰ ਸੱਪ ਡੰਗ ਲੈ ਤਾਂ ਬਹੁਤ ਪੀੜਾ ਹੁੰਦੀ ਹੈ, ਪਰ ਕਹਿੰਦੇ ਭਾਈ ਸੱਪ ਦੀ ਜ਼ਹਿਰ ਨਾਲੋਂ ਵੀ ਵੱਧ ਦਰਦ ਪੀੜਾ ਜਿਹੜੀ ਉਹ ਵਿਰਹਾ ਦੀ ਹੁੰਦੀ ਹੈ ਜੇ ਰੱਬ ਨਾਲ ਕਿਸੇ ਦੇ ਵਿਛੋੜਾ ਮਹਿਸੂਸ ਹੋਣ ਲੱਗ ਜਾਏ। ਇੱਥੋਂ ਤੱਕ ਮਹਾਰਾਜ ਨੇ ਕਿਹਾ, ਕਬੀਰ ਬਿਰਹੋ ਭੁਯੰਗਮ ਮਨ ਵਸੈ। ਕਹਿੰਦੇ ਮਨ ਵਿੱਚ ਵਿਛੋੜਾ ਰੂਪੀ ਸੱਪ, ਕਬੀਰ ਬਿਰਹੋ ਭੁਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਪਹਿਲੀ ਗੱਲ ਤਾਂ ਰੱਬ ਤੋਂ ਵਿਛੜ ਕੇ ਜਿਹੜੇ ਰਹਿੰਦੇ ਉਹਨਾਂ ਦਾ ਜੀਣ ਨੂੰ ਜੀ ਨਹੀਂ ਕਰਦਾ। ਜੇ ਕਿਤੇ ਉਹ ਜੀ ਵੀ ਰਹੇ ਹੋਣ, ਕਹਿੰਦੇ ਉਹ ਵਿਛੋੜੇ ਵਾਲੇ ਐਂ ਆ ਜਿਵੇਂ ਭਾਈ ਰੱਬ ਤੋਂ ਵਿਛੜਿਆ ਹੋਇਆ ਉਹ ਬਾਵਰਾ ਜਿਹਾ ਹੋ ਗਿਆ ਹੋਵੇ, ਸੰਸਾਰ ਵੱਲੋਂ ਪਾਗਲ ਜਿਹਾ ਹੋ ਗਿਆ ਹੋਵੇ। ਉਹਨਾਂ ਬਾਰੇ ਸਾਧ ਸੰਗਤ ਉਹ ਸੰਸਾਰ ਨਾਲੋਂ ਰਿਸ਼ਤਾ ਨਾਤਾ ਟੁੱਟਿਆ ਲੱਗਦਾ, ਘੱਟ ਬੋਲਦੇ ਨੇ, ਘੱਟ ਖਾਂਦੇ ਨੇ, ਨੀਂਦਾਂ ਗੁਆਚ ਜਾਂਦੀਆਂ ਨੇ, ਰੱਬ ਨਾਲ ਵਿਰਹਾ ਪੈਦਾ ਹੋ ਜਾਏ। ਕਿਸੇ ਮਹਾਂਪੁਰਸ਼ਾਂ ਕੋਲ ਸੱਜਣ ਕੋਈ ਆਉਂਦੇ ਸਨ, ਕਈ ਸਾਲ ਆਉਂਦੇ ਦੇ, ਜੋ ਉਹਨੇ ਮਨ ਵਿੱਚ ਕੋਈ ਇੱਛਾ ਧਾਰਨੀ, ਕੋਈ ਅਰਦਾਸ ਕਰਾਉਣੀ, ਉਹ ਪੂਰੀ ਵੀ ਹੋ ਜਾਣੀ, ਕਿਉਂਕਿ ਜਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਨਾਲ ਲੋਕ ਆਉਂਦੇ ਨੇ ਉਹ ਹੋ ਜਾਂਦੀਆਂ ਨੇ ਪੂਰੀਆਂ। ਤਾਂ ਇੱਕ ਦਿਨ ਉਹ ਸੱਜਣ ਕਹਿਣ ਲੱਗਾ ਮਹਾਂਪੁਰਸ਼ਾਂ ਨੂੰ, ਕਹਿੰਦਾ ਜੀ ਸਾਨੂੰ ਵੀ ਰੱਬ ਦੇ ਦਰਸ਼ਨ ਕਰਾ ਦਿਓ। ਮਹਾਰਾਜ ਅਸੀਂ ਇੰਨੇ ਸਾਲਾਂ ਤੋਂ ਆਉਂਦੇ ਹਾਂ, ਸਾਡੀ ਵੀ ਸੁਰਤ ਰੱਬ ਨਾਲ ਜੋੜ ਦਿਓ, ਸਾਨੂੰ ਵੀ ਕਦੇ ਰੱਬ ਦੇ ਦੀਦਾਰ ਦਰਸ਼ਨ ਕਰਾਓ। ਤਾਂ ਉਹ ਮਹਾਂਪੁਰਸ਼ ਮੋਹਰਿਓਂ ਥੋੜ੍ਹਾ ਹੱਸ ਪਏ, ਕਹਿੰਦੇ ਭਾਈ ਬਸ ਇੱਦਾਂ ਹੀ ਠੀਕ ਹੈ, ਤੁਸੀਂ ਆਉਂਦੇ ਹੋ, ਸੇਵਾ ਕਰਦੇ ਹੋ, ਬਾਣੀ ਪੜ੍ਹਦੇ ਹੋ, ਜੋ ਇੱਛਾ ਹੁੰਦੀ ਮੰਗ ਲੈਂਦੇ, ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ। ਕਹਿੰਦੇ ਇੰਨਾ ਕੁ ਠੀਕ ਹੈ। ਉਹ ਕਹਿੰਦੇ ਨਹੀਂ ਜੀ, ਇੰਨਾ ਕੁ ਕਿਉਂ ਠੀਕ ਹੈ, ਸਾਨੂੰ ਰੱਬ ਨਾਲ ਮਿਲਾਓ। ਕਈ ਤੁਹਾਡੇ ਪਿਆਰ ਵਾਲੇ ਸਾਡੇ ਮਗਰੋਂ ਆਏ ਨੇ, ਉਹਨਾਂ ਦੀਆਂ ਸੁਰਤਾਂ ਬਹੁਤ ਉੱਚੀਆਂ ਨੇ, ਸਾਨੂੰ ਵੀ ਕਦੇ ਉਸ ਸੁਰਤ ਵਿੱਚ ਉਹ ਅਵਸਥਾ ਵਿੱਚ ਲੈ ਕੇ ਜਾਓ। ਤਾਂ ਮਹਾਂਪੁਰਸ਼ ਕਹਿੰਦੇ ਭਾਈ ਨਹੀਂ ਠੀਕ ਹੈ, ਜਿੰਨਾ ਕੁ ਤੁਸੀਂ ਆਉਂਦੇ ਹੋ ਨਾ ਬਸ ਇੰਨਾ ਕੁ ਠੀਕ ਹੈ। ਤਾਂ ਜਦੋਂ ਉਹਨੇ ਤੀਜੀ ਵਾਰ ਕਿਹਾ, ਕਹਿੰਦਾ ਨਹੀਂ ਜੀ ਤੁਸੀਂ ਐਵੇਂ ਟਾਲੀ ਜਾਂਦੇ, ਇੰਨੇ ਸਾਲਾਂ ਤੋਂ ਅਸੀਂ ਆ ਰਹੇ ਹਾਂ 20 ਸਾਲ ਤੋਂ, ਸਾਨੂੰ ਵੀ ਰੱਬ ਨਾਲ ਮਿਲਾਓ। ਕਹਿੰਦੇ ਅੱਛਾ ਭਾਈ ਮਿਲਣਾ ਹੈ। ਕਹਿੰਦੇ ਹਾਂਜੀ ਮਿਲਾ ਦਿਓ। ਕਹਿੰਦੇ ਫਿਰ ਕਿਸੇ ਦਿਨ ਜਦੋਂ ਛੁੱਟੀ ਹੋਈ ਨਾ ਉਸ ਦਿਨ ਪਰਿਵਾਰ ਨਾਲ ਆਇਓ ਭਾਈ। ਜਿੱਦਣ ਕੋਈ ਛੁੱਟੀ ਹੋਈ ਨਾ ਬੱਚਿਆਂ ਨੂੰ, ਉਦਣ ਪਰਿਵਾਰ ਸਮੇਤ ਆਇਓ ਫਿਰ। ਕਹਿੰਦੇ ਜੀ ਕੋਈ ਗੱਲ ਨਹੀਂ ਆ ਜਾਂਗੇ। 2-4 ਦਿਨ 10 ਦਿਨ ਲੰਘੇ, ਉਹਨੇ ਕੰਮਾਂ 'ਚੋਂ ਵਕਤ ਕੱਢਿਆ। ਤਾਂ ਛੁੱਟੀ ਵਾਲੇ ਦਿਨ ਉਹ ਪਰਿਵਾਰ ਲੈ ਕੇ ਇੱਕ ਦਿਨ ਪਹਿਲਾਂ ਪਹੁੰਚ ਗਏ, ਮਹਾਂਪੁਰਸ਼ਾਂ ਨੂੰ ਮਿਲੇ। ਉਹ ਸਾਧੂ ਬੋਲੇ, ਕਹਿੰਦੇ ਭਾਈ ਲੰਗਰ ਪ੍ਰਸ਼ਾਦਾ ਛਕੋ ਰਹੋ, ਆਪਾਂ ਕੱਲ੍ਹ ਗੱਲ ਕਰਾਂਗੇ। ਰਾਤ ਰਹੋ, ਲੰਗਰ ਪ੍ਰਸ਼ਾਦਾ ਛਕੋ, ਆਪਾਂ ਕੱਲ੍ਹ ਗੱਲ ਕਰਾਂਗੇ। ਕਹਿੰਦੇ ਜੀ ਠੀਕ ਹੈ। ਪਰਿਵਾਰ ਰਹਿ ਗਿਆ ਅਤੇ ਸਾਧ ਸੰਗਤ ਜਦੋਂ ਸਵੇਰ ਹੋਈ, ਉਹ ਮਹਾਂਪੁਰਸ਼ਾਂ ਨੂੰ ਪਤਾ ਸੀ ਇਹਨਾਂ ਸਵਾਲ ਕਰਨੇ, ਰੱਬ ਨਾਲ ਮਿਲਾਓ ਜੀ, ਰੱਬ ਵਾਲਾ ਰਾਹ ਦੱਸੋ ਜੀ, ਸਾਨੂੰ ਵੀ ਰੱਬ ਨਾਲ ਜੋੜੋ ਜੀ। ਤਾਂ ਸਵੇਰੇ ਸਵੇਰੇ ਉਹਨਾਂ ਆਪਣੀ ਕੁੱਲੀ 'ਚੋਂ ਸੇਵਾਦਾਰ ਘੱਲਿਆ। ਕਹਿੰਦੇ ਭਾਈ ਉਹ ਜਿਹੜਾ ਪਰਿਵਾਰ ਠਹਿਰਿਆ ਹੋਇਆ। ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਉਹਨਾਂ ਦੇ ਨਾਲ ਬੱਚੇ ਆ, ਉਹਨਾਂ ਦਾ ਬੇਟਾ ਛੋਟਾ ਜਿਹਾ, ਉਹਨੂੰ ਪਿਆਰ ਨਾਲ ਪਤਿਆ ਕੇ ਲੈ ਕੇ ਆਓ, ਆ ਚੋਕਲੇਟ ਦੇ ਦਿਓ, ਨਾਲੇ ਖਿਡੌਣੇ ਲਿਆਓ। ਕਹਿੰਦੇ ਜੀ ਠੀਕ ਹੈ। ਉਹਨਾਂ ਦਾ ਬੱਚਾ ਉਹਨਾਂ ਨੇ ਸਾਧ ਸੰਗਤ ਉੱਥੋਂ ਬਾਹਰੋਂ ਪ੍ਰੇਰ ਕੇ ਲੈ ਆਉਂਦਾ। ਤਾਂ ਜਦੋਂ ਸੇਵਾਦਾਰ ਲੈ, ਮਹਾਂਪੁਰਸ਼ਾਂ ਨੇ ਪਿਛਲੇ ਕਮਰੇ 'ਚ ਬਿਠਾ ਦਿੱਤਾ, ਉਹਨੂੰ ਖਾਣ ਲਈ ਚੋਕਲੇਟ, ਖਿਡੌਣੇ, ਹੋਰ ਕੁਝ ਦੇ ਦਿੱਤੇ। ਜਦੋਂ ਥੋੜ੍ਹੇ ਜਿਹੇ 9-10 ਵਜੇ ਉਹਨਾਂ ਆਉਣਾ ਸੀ ਮਹਾਂਪੁਰਸ਼ਾਂ ਵੱਲ, ਇੰਨੇ ਨੂੰ ਉਹਨਾਂ 'ਤੇ ਰੌਲਾ ਪੈ ਗਿਆ। ਕਹਿੰਦੇ ਸਾਡਾ ਬੱਚਾ ਨਹੀਂ ਲੱਭਦਾ। ਘਰ ਵਾਲੀ ਨੇ ਕਿਹਾ ਜੀ ਤੁਸੀਂ ਵੇਖਿਆ ਹੋਣਾ। ਉਹ ਕਹਿੰਦਾ ਮੈਂ ਤਾਂ ਸਵੇਰੇ ਲੰਗਰ ਵਿੱਚ ਸੀ। ਉਹਨੇ ਕਿਹਾ ਤੁਸੀਂ ਵੇਖਿਆ? ਉਹ ਕਹਿੰਦੀ ਮੈਂ ਤਾਂ ਮੱਥਾ ਟੇਕਣ ਗਈ ਸੀ ਮਹਾਰਾਜ ਜੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤਾਂ ਹੁਣ ਬੱਚਾ ਕੌਣ ਲੈ ਗਿਆ? ਰੌਲਾ ਪੈ ਗਿਆ, ਉਹ ਲੱਭਣ ਲੱਗ ਪਏ। ਜਦੋਂ ਪੂਰੇ ਡੇਰੇ ਵਿੱਚ ਅਸਥਾਨ 'ਤੇ ਉਹ ਬੱਚਾ ਨਾ ਲੱਭਿਆ ਤਾਂ ਸਾਧ ਸੰਗਤ ਹਾਲਤ ਵਿਗੜਨ ਲੱਗ ਪਈ। ਤੁਸੀਂ ਵੀ ਪਰਿਵਾਰਾਂ ਵਾਲੇ ਗ੍ਰਸਤੀ ਬੈਠੇ ਹੋ, ਕਿਸੇ ਦਾ ਬੱਚਾ ਗੁੰਮ ਜਾਏ ਉਹਨੂੰ ਸਾਰਾ ਕੁਝ ਭੁੱਲ ਜਾਂਦਾ। ਉਹਨੂੰ ਸਭ ਕੁਝ ਖਰੀਦਣਾ, ਵੇਖਣਾ, ਬੋਲਣਾ, ਮੱਥਾ ਟੇਕਣਾ ਸਭ ਕੁਝ ਉਦੋਂ ਭੁੱਲ ਜਾਂਦਾ ਜਦੋਂ ਕੋਈ ਬੱਚਾ ਗੁੰਮ ਜਾਏ। ਤਾਂ ਉਹ ਹਾਲਾਤ ਉਹਨਾਂ ਦੀ ਹਾਲਤ ਬਦਲੀ ਹੋ ਗਈ। ਦੋਵੇਂ ਮੀਆਂ ਬੀਬੀ ਲੱਭਣ ਲੱਗੇ, ਕਦੇ ਲੰਗਰ ਵਿੱਚ ਕਦੇ ਕਿਤੇ। ਤਾਂ ਉਹ ਬੰਦਾ ਲੱਭਦਿਆਂ ਲੱਭਦਿਆਂ ਡੇਰੇ ਤੋਂ ਬਾਹਰ ਨਿਕਲ ਗਿਆ। ਪੈਰਾਂ ਵਿੱਚ ਜੋੜਾ ਨਹੀਂ, ਬਾਹਰ ਸੇਵਾਦਾਰਾਂ ਨੂੰ ਪੁੱਛਦਾ, ਕਹਿੰਦਾ ਮੇਰਾ ਬੱਚਾ ਵੇਖਿਆ? ਨੀਲੀ ਜੇ ਉਹਨੇ ਸ਼ਰਟ ਪਾਈ ਹੈ, ਐਡਾ ਕੁਦਾ ਕੱਦ ਹੈ, ਇੰਨੇ ਕੁ ਸਾਲ ਦੀ ਉਮਰ ਹੈ, ਇੱਦਾਂ ਦਾ ਪਟਕਾ ਬੰਨਿਆ। ਇੱਕ ਨੂੰ ਪੁੱਛੇ, ਦੋ ਨੂੰ ਪੁੱਛੇ, 4 ਨੂੰ ਪੁੱਛੇ, ਬਾਵਨਿਆਂ ਵਾਲੀ ਹਾਲਤ ਹੋ ਗਈ। ਕਿਸੇ ਦਾ ਬੱਚਾ ਗੁੰਮ ਜਾਏ ਸਾਧ ਸੰਗਤ, ਸੱਚੀ ਬੰਦਾ ਪਾਗਲ ਵਾਂਗ ਹੋ ਜਾਂਦਾ। ਉੱਧਰੋਂ ਮਹਾਂਪੁਰਸ਼ ਤੁਰੇ ਆਉਂਦੇ, ਕਹਿੰਦੇ ਭਾਈ ਕੀ ਹੋਇਆ, ਤੂੰ ਪਸੀਨੇ ਨਾਲ ਭਿੱਜਿਆ, ਇਹ ਹਾਲਾਤ ਕੀ ਬਣਾਏ ਨੇ? ਕਹਿੰਦੇ ਜੀ ਬੱਚਾ ਹੀ ਗੁੰਮ ਗਿਆ, ਸਵੇਰ ਦਾ ਲੱਭਦਾ ਨਹੀਂ। ਕਹਿੰਦੇ ਤੂੰ ਪੈਰਾਂ ਵਿੱਚ ਜੋੜਾ ਨਹੀਂ ਪਾਇਆ? ਕਹਿੰਦਾ ਜੀ ਮੈਨੂੰ ਜੋੜਾ ਸੁੱਜਦਾ, ਸਾਡਾ ਬੱਚਾ ਨਹੀਂ ਲੱਭ ਰਿਹਾ। ਕਹਿੰਦੇ ਭਾਈ ਕੋਈ ਗੱਲ ਨਹੀਂ, ਤੂੰ ਪ੍ਰਸ਼ਾਦਾ ਪਾਣੀ ਛੱਕ, ਲੱਭ ਜਾਏਗਾ ਬੱਚਾ। ਕਹਿੰਦਾ ਜੀ ਪ੍ਰਸ਼ਾਦਾ ਚੰਗਾ ਲੱਗਦਾ, ਬੱਚਾ ਨਹੀਂ ਲੱਭ ਰਿਹਾ ਜੀ। ਤੁਸੀਂ ਤਾਂ ਹੈ ਮਹਾਂਪੁਰਸ਼ੋ, ਗੱਲਾਂ ਕਰਦੇ ਹੋ, ਨਾ ਰੋਟੀ ਚੰਗੀ ਲੱਗਦੀ, ਨਾ ਪੈਰਾਂ 'ਚ ਜੋੜਾ ਪਾਉਣ ਦੀ ਸੁੱਧ ਹੈ। ਉਹ ਜਦੋਂ ਵੇਖਿਆ ਨਾ ਉਹਨੂੰ ਪੈਰਾਂ 'ਚ ਜੋੜਾ ਪਾਉਣ ਦੀ ਸੁੱਧ, ਨਾ ਰੋਟੀ ਪਾਣੀ ਸੁੱਝ ਰਿਹਾ, ਮਹਾਂਪੁਰਸ਼ਾਂ ਨੇ ਹਾਲਾਤ ਵੇਖੇ, ਬਾਂਹ ਪਕੜ ਕੇ ਲੈ ਗਏ। ਕਹਿੰਦੇ ਆ ਜਾ, ਬੱਚਾ ਵੀ ਮਿਲ ਜਾਏਗਾ। ਤੂੰ ਉੱਦਣ ਕਿਹਾ ਸੀ ਰੱਬ ਨਾਲ ਮਿਲਣਾ, ਰੱਬ ਨਾਲ ਮਿਲਣਾ, ਸਾਨੂੰ ਵੀ ਮਿਲਾਓ। ਕਹਿੰਦੇ ਜਿੱਦਣ ਰੱਬ ਦੇ ਪਿਆਰ ਵਿੱਚ ਇੱਦਾਂ ਦੇ ਹਾਲਾਤ ਪੈਦਾ ਹੋ ਜਾਣ, ਉੱਦਣ ਰੱਬ ਮਿਲ ਪੈਂਦਾ। ਜਿੱਦਣ ਤੁਹਾਨੂੰ ਖਾਣ ਪੀਣ ਦੀ ਸੁੱਧ ਨਾ ਰਵੇ, ਜਿੱਦਣ ਤੁਹਾਡੇ ਪੈਰਾਂ 'ਚ ਜੋੜੇ ਦੀ ਸੁੱਧ ਨਾ ਰਵੇ, ਇਹ ਪਹਿਲਾਂ ਆਵੇ। ਖਾਣਾ ਪੀਣਾ ਬਾਅਦ 'ਚ ਕਰ ਲਾਂਗੇ, ਪਹਿਲਾਂ ਨੇਮ ਹੋਣਾ ਚਾਹੀਦਾ। ਜਦੋਂ ਇੰਨਾ ਕੁ ਪ੍ਰੇਮ ਪੈਦਾ ਹੋ ਜਾਏ, ਉੱਦਣ ਰੱਬ ਨੇੜੇ ਹੋ ਜਾਂਦਾ। ਕਿਤੇ ਆ ਪ੍ਰੇਮ, ਇਹ ਖਿੱਚ, ਇਹ ਵਿਰਾਗ ਰੱਬ ਵਾਸਤੇ ਪੈਦਾ ਹੋ ਜਾਏ, ਰੱਬ ਤਾਂ ਹਾਜ਼ਰ ਨਾਜ਼ਰ ਹੈ। ਉਹ ਤਾਂ ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਏ। ਕਿਉਂਕਿ ਰੱਬ ਨੂੰ ਮਿਲਣ ਵਾਸਤੇ ਇੰਨੀ ਕੁ ਖਿੱਚ ਹੋਣੀ ਚਾਹੀਦੀ, ਇੰਨੀ ਤੜਫ ਹੋਣੀ ਚਾਹੀਦੀ ਹੈ। ਸਾਧ ਸੰਗਤ ਆਪਣੇ ਮਨਾਂ 'ਚ ਹੱਥ ਮਾਰਿਓ, ਤੁਹਾਡੇ ਨਾਲ ਮੈਂ ਵੀ ਹਾਂ, ਕਈ ਵਾਰ ਨਿਤਨੇਮ ਹੀ ਨਹੀਂ ਸਾਰਾ ਦਿਨ ਪੂਰਾ ਹੁੰਦਾ। 5 ਬਾਣੀਆਂ ਦਾ ਨੇਮ ਹੈ, ਉਹ ਵੀ ਪੂਰਾ ਨਹੀਂ ਹੋ ਰਿਹਾ। ਆਪਾਂ ਹੋਰ ਗੱਲਾਂ ਯਾਦ ਨੇ, ਖਾਣਾ ਪੀਣਾ ਯਾਦ ਹੈ, ਜਾਣਾ ਆਉਣਾ ਯਾਦ ਹੈ, ਸਭ ਕੰਮਾਂ ਲਈ ਟਾਈਮ ਨਿਕਲ ਆਉਂਦਾ। ਇੱਕ ਗੁਰੂ ਦੀ ਬਾਣੀ, ਗੁਰੂ ਦੇ ਪਿਆਰ ਵਾਸਤੇ ਆਪਣੇ ਕੋਲ ਸਮਾਂ ਨਹੀਂ ਨਿਕਲਦਾ। ਜਿੱਦਣ ਇਹ ਚੀਜ਼ ਪੈਦਾ ਹੋ ਜਾਏ ਕਿ ਬਾਕੀ ਜੋ ਰਹਿੰਦਾ ਰਹਿ ਜਾਏ, ਪਹਿਲਾਂ ਗੁਰੂ ਨਾਲ ਨੇਮ ਨਿਭਾਉਣਾ, ਨੇਮ ਤੋਂ ਪ੍ਰੇਮ ਪੈਦਾ ਹੋ ਜਾਂਦਾ, ਜਦੋਂ ਪ੍ਰੇਮ ਬਣ ਜਾਏ ਉਦੋਂ ਨੇਮ ਵੀ ਥੱਲੇ ਰਹਿ ਜਾਂਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਉਹ ਪ੍ਰੇਮ ਵਿੱਚੋਂ ਫਿਰ ਵਿਰਹਾ ਵਿਛੋੜਾ ਵਿਰਾਗ ਪੈਦਾ ਹੁੰਦਾ, ਉਹ ਵਿਰਾਗ ਹੀ ਪਰਮਾਤਮਾ ਦਾ ਮਿਲਾਪ ਹੈ। ਅੱਜ ਮਹਾਰਾਜ ਜੀਆਂ ਨੇ ਬਚਨ ਕਹੇ, ਇਹ ਹਾਲਾਤ ਹੋ ਜਾਂਦੇ ਭਾਈ, ਫਿਰ ਰੱਬ ਨਾਲ ਇਹ ਗੱਲ ਕੀਤੀ, ਰੱਬਾ ਤੇਰਾ ਕੋਈ ਦੋਸ਼ ਨਹੀਂ ਹੈ, ਜੇ ਮੇਰੇ ਇਹ ਹਾਲਾਤ ਹੋਏ ਨੇ, ਮੈਨੂੰ ਅੰਦਰੋਂ ਪੀੜਾ ਨੇ ਲੁਛ ਦਿੱਤਾ, ਨਿਚੋੜ ਦਿੱਤਾ, ਇਹਦੇ ਵਿੱਚ ਰੱਬਾ ਤੇਰਾ ਕੋਈ ਦੋਸ਼ ਨਹੀਂ, ਹੇ ਵਾਹਿਗੁਰੂ, ਹੇ ਰੱਬ ਜੀ, ਮੇਰੇ ਹੀ ਔਗਣ ਨੇ, ਮੇਰੇ ਔਗਣਾਂ ਕਰਕੇ ਮੇਰੇ ਫੁਰਨੇ ਮੋਹਰੇ ਆ ਜਾਂਦੇ ਨੇ, ਮੇਰੀ ਸੁਰਤ ਨਾਮ ਵਿੱਚ ਜੁੜਦੀ ਨਹੀਂ। ਅੱਜ ਬਾਬਾ ਫਰੀਦ ਸਾਹਿਬ ਕਹਿੰਦੇ, ਰੱਬ ਨਾਲ ਕੋਈ ਰੋਸ ਨਹੀਂ, ਆਪਣਾ ਹੀ ਦੋਸ਼ ਹੈ।
ਤੈਸਹ ਮਨ ਮਹਿ ਕੀਆ ਰੋਸ,
ਕਹਿੰਦੇ ਹੇ ਵਾਹਿਗੁਰੂ, ਮਨ ਚ ਤੇਰੇ ਨਾਲ ਕਾਹਦਾ ਰੋਸ ਹੈ, ਇਹ ਖਸਮ ਮਾਲਕ ਵਾਹਿਗੁਰੂ ਰੱਬ ਜੀ, ਤੇਰੇ ਨਾਲ ਮਨ ਵਿੱਚ ਕਾਹਦਾ ਰੋਸ ਕਰਾਂ, ਮੇਰੇ ਹੀ ਦੋਸ਼ ਹਨ।
ਅਵਗਣਾ ਸਹਿਣਾ ਹੀ ਦੋਸ਼,
ਕਹਿੰਦੇ ਮੇਰੇ ਹੀ ਔਗਣ ਨੇ, ਮੇਰੇ ਹੀ ਦੋਸ਼ ਨੇ, ਹੇ ਵਾਹਿਗੁਰੂ ਤੇਰਾ ਇਹਦੇ ਵਿੱਚ ਕੀ ਦੋਸ਼ ਹੈ। ਤਾਂਹੀਓ ਮਹਾਰਾਜ ਨੇ ਕਿਹਾ, ਰੋਸ ਨਾ ਕਾਹੂ ਸੰਗ ਕਰੋ, ਰੱਬ ਨਾਲ ਕਾਹਦਾ ਰੋਸ ਕਰਦਾ, ਮੇਰੀ ਸੁਰਤ ਨਹੀਂ ਜੁੜਦੀ, ਰੱਬ ਨਾਲ ਕਾਹਦਾ ਰੋਸ ਹੈ, ਮਿਤਵਾ ਨਹੀਂ ਹੋ ਰਿਹਾ, ਆਪਣੀ ਵਿਚਾਰ ਕਰ। ਰੋਸ ਨਾ ਕਾਹੂ ਸੰਗ ਕਰੋ, ਆਪਣੇ ਆਪ ਵਿਚਾਰ, ਆਪਣੇ ਆਪ ਦੀ ਵਿਚਾਰ ਕਰ, ਤੇਰੇ ਕਰਮਾਂ ਨੇ ਤੈਨੂੰ ਪਿੱਛੇ ਛੁੱਟਿਆ, ਕੀਤੇ ਹੋਏ ਕਰਮ ਵਾਰ ਵਾਰ ਤੇਰੇ ਫੁਰਨਿਆਂ ਚ ਆਉਣਗੇ, ਜਿਹੜੇ ਕਰਮ ਹੋ ਗਏ ਸਾਧ ਸੰਗਤ ਤੋਂ ਸੁਰਤ ਨੂੰ ਟਿਕਣ ਨਹੀਂ ਦਿੰਦੇ। ਇਸੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਰਦਾਸ ਕੀਤੀ ਗਈ ਹੈ, ਮਹਾਰਾਜ ਕਿਰਪਾ ਕਰੋ ਮੇਰੇ ਕਰਮ ਨਾਸ਼ ਕਰੋ, ਕਿਉਂਕਿ ਕਰਮ ਹੀ ਬੰਦੇ ਦੀ ਸੁਰਤ ਨੂੰ ਪਟਕਾਉਂਦੇ ਨੇ। ਜਿਹੜਾ ਕਰਮ ਆਪਾਂ ਕੀਤਾ ਉਹ ਵਾਰ ਵਾਰ ਤੁਹਾਡੀ ਸੁਰਤ ਵਿੱਚ ਰਹਿੰਦਾ। ਇੱਕ ਤੁਹਾਡਾ ਤਜਰਬਾ ਰਹੇਗਾ, ਜ਼ਿੰਦਗੀ ਵਿੱਚ ਜਿਹੜੀ ਗਲਤੀ ਬੰਦੇ ਨੇ ਆਪ ਕੀਤੀ ਹੈ, ਸਾਧ ਸੰਗਤ ਜੇ ਉਹ ਕਰਮ ਨਾਸ਼ ਨਾ ਹੋਵੇ, ਤੁਹਾਨੂੰ ਉਹੀਓ ਗਲਤੀ ਕਰਮ ਦੂਜਿਆਂ ਉੱਤੇ ਵਾਰ ਵਾਰ ਸ਼ੱਕ ਹੁੰਦੀ ਰਹੇਗੀ। ਜਿਹੜਾ ਕਰਮ ਮਨੁੱਖ ਨੇ ਗਲਤੀ ਭੁੱਲ ਆਪ ਕੀਤੀ ਹੈ, ਜੇ ਉਹ ਕਰਮ ਮਨ ਵਿੱਚੋਂ ਗੁਰੂ ਨਾਸ਼ ਨਾ ਕਰੇ, ਤਾਂ ਉਹੀਓ ਕਰਮ ਤੁਹਾਨੂੰ ਆਪਣੇ ਬੱਚਿਆਂ 'ਤੇ ਸ਼ੱਕ ਰਹੇਗੀ, ਉਹੀਓ ਕਰਮ ਤੁਹਾਨੂੰ ਹੋਰ ਬੰਦਿਆਂ 'ਤੇ ਰਹੇਗੀ, ਫਿਰ ਬੰਦੇ ਨੂੰ ਐਂ ਲੱਗਦਾ ਵੀ ਸਾਰੇ ਹੀ ਇੱਦਾਂ ਦੇ ਨੇ, ਮੈਂ ਇਕੱਲਾ ਹੀ ਨਹੀਂ, ਸਾਰੇ ਇਸ ਤਰ੍ਹਾਂ ਦੇ ਹੋਣੇ, ਰਾਹ ਵਿੱਚ ਕੋਈ ਮਿਲਿਆ ਉਹਦੇ 'ਤੇ ਵੀ ਉਹੀ ਸ਼ੱਕ। ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਤੇਰਾ ਮਨ ਨਹੀਂ ਨਿਰਮਲ ਹੋਇਆ, ਕਰਮਾਂ ਨੇ ਜਗ੍ਹਾ ਦੋਸ਼ ਤੇਰੇ ਮਨ ਉੱਤੇ ਬਣਾ ਦਿੱਤਾ, ਹੁਣ ਮਨ ਉੱਤੇ ਦਾਗ ਲੱਗ ਗਿਆ ਤੇਰੇ ਕਰਮ ਦਾ, ਜਿੰਨੀ ਦੇਰ ਮਨ ਨਹੀਂ ਸ਼ੁੱਧ ਹੋ ਰਿਹਾ ਉਨੀ ਦੇਰ ਹੋਰ ਕੋਲ ਸ਼ੁੱਧ ਨਹੀਂ ਹੋਏਗਾ। ਅੱਛਾ, ਕਈ ਵਾਰ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ, ਜੀ ਮੈਂ ਕੰਨ ਮੇਰੇ ਕਿਤੇ ਰੁਕ ਜਾਣ ਨਿੰਦਿਆ ਸੁਣਨ ਤੋਂ, ਜ਼ੁਬਾਨ ਤੋਂ ਨਿੰਦਿਆ ਕਰਨ ਤੋਂ ਜ਼ੁਬਾਨ ਹਟ ਜਾਏ, ਕਿਤੇ ਅੱਖਾਂ ਮਾੜਾ ਵੇਖਣਾ ਹਟ ਜਾਣ, ਇਹ ਸਾਰੇ ਇੰਦਰਿਆਂ ਦਾ ਸੰਬੰਧ ਪਤਾ ਕਿੱਥੇ ਹੈ? ਮਨ ਨਾਲ। ਜੇ ਮਨ ਵਿੱਚ ਦੋਸ਼ ਹੈ ਤਾਂ ਅੱਖਾਂ ਨਾਲ ਵੀ ਦੋਸ਼ ਹੀ ਨਜ਼ਰ ਆਉਣਗੇ ਤੁਹਾਨੂੰ, ਜੇ ਮਨ ਵਿੱਚ ਦੋਸ਼ ਹੈ ਤਾਂ ਅੱਖਾਂ ਨਾਲ ਵੇਖਿਆ ਦੋਸ਼ ਨਜ਼ਰ ਆਉਂਦਾ, ਜੇ ਮਨ ਵਿੱਚ ਮਹਿਲ ਹੈ ਤਾਂ ਸਾਧ ਸੰਗਤ ਕੰਨਾਂ ਨਾਲ ਨਿੰਦਿਆ ਚੰਗੀ ਲੱਗਦੀ, ਜ਼ੁਬਾਨ ਨਾਲ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਚੰਗੀ ਲੱਗਦੀ ਹੈ, ਜੇ ਮਨ ਸ਼ੁੱਧ ਹੋ ਜਾਏ ਫਿਰ ਸਾਰਾ ਕੁਝ ਸਹੀ ਹੋ ਜਾਂਦਾ। ਇਹਨੂੰ ਮਹਾਰਾਜ ਰੋਜ਼ ਨਿਤਨੇਮ ਵਿੱਚ ਯਾਦ ਕਰਾਉਂਦੇ, ਤੁਸੀਂ ਕਰਕੇ ਆਏ ਹੋਵੋਗੇ, ਜਿੱਥੇ ਮਹਾਰਾਜ ਕਹਿੰਦੇ, ਕਹਿ ਨਾਨਕ ਜਿਨ ਮਨ ਨਿਰਮਲ, ਪੜ੍ਹੋ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਭਾਈ ਉਹ ਗੁਰੂ ਦੇ ਨਾਲ ਸਦਾ ਰਹਿੰਦਾ, ਗੁਰੂ ਉਹਦੇ ਨਾਲ ਸਦਾ ਰਹਿੰਦਾ ਜਿਹਦਾ ਮਨ ਨਿਰਮਲ ਹੋ ਜਾਏ। ਜਦੋਂ ਗੁਰੂ ਨਾਲ ਹੈ ਫਿਰ ਕੁਝ ਵੀ ਮਾੜਾ ਨਹੀਂ ਵੇਖੋਗੇ, ਜਦੋਂ ਗੁਰੂ ਸੁਰਤ ਵਿੱਚੋਂ ਵਿਸਰਿਆ ਫਿਰ ਸਾਰਾ ਕੁਝ ਮਹਿਲਾ ਨਜ਼ਰ ਆਉਂਦਾ। ਤਾਂ ਪਾਤਸ਼ਾਹ ਨੇ ਬਚਨ ਕਹਿੰਦੇ, ਭਾਈ ਰੋਸ ਨਾ ਕਰੀ ਰੱਬ ਨਾਲ, ਇਹ ਅਰਦਾਸ ਕਰ, ਹੇ ਵਾਹਿਗੁਰੂ ਮੇਰੇ ਹੀ ਔਗਣ ਨੇ, ਇਹ ਕਹਾਲ ਪੁਰਖ ਵਾਹਿਗੁਰੂ ਤੇਰਾ ਤਾਂ ਕੋਈ ਦੋਸ਼ ਨਹੀਂ ਹੈ।
ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ,
ਕਿਉਂਕਿ ਮੈਂ ਉਸ ਮਾਲਕ ਦੀ, ਸਾਹਿਬ ਦੀ, ਰੱਬ ਦੀ ਸਾਰ ਨਹੀਂ ਜਾਣੀ, ਉਹਨੇ ਮੈਨੂੰ ਇੰਨਾ ਕੁਝ ਦਿੱਤਾ ਮੈਂ ਭੁੱਲ ਗਿਆ, ਮੈਨੂੰ ਲੋਕਾਂ ਦੀਆਂ ਗੱਲਾਂ ਯਾਦ ਨੇ, ਕਿਸੇ ਨੇ ਕੁਝ ਦਿੱਤਾ, ਕਿਸੇ ਨੇ ਤਾਨੇ ਮਿਹਣੇ ਮਾਰੇ ਨੇ, ਜੋ ਕੁਝ ਰੱਬ ਨੇ ਦਿੱਤਾ ਉਹ ਭੁੱਲ ਗਿਆ, ਰੱਬ ਦੀ ਸਹਾਰ ਨਹੀਂ ਜਾਣੀ। ਸਭ ਤੋਂ ਕੀਮਤੀ ਚੀਜ਼ ਰੱਬ ਨੇ ਤੰਦਰੁਸਤੀ ਦਿੱਤੀ ਸੀ, ਸਭ ਤੋਂ ਕੀਮਤੀ ਚੀਜ਼ ਰੱਬ ਨੇ ਸੁਰਤ ਦਿੱਤੀ ਸੀ, ਜਿਹਦੇ ਵਿੱਚ ਇੰਨੀ ਅਕੈਡਮਿਕ ਐਜੂਕੇਸ਼ਨ, ਪੜ੍ਹਾਈ, ਪੁੱਤਰ, ਧੀਆਂ, ਧਨ, ਦੌਲਤ, ਪੈਸਾ, ਸਭ ਕੁਝ ਯਾਦ ਹੈ, ਸਾਰਾ ਕੁਝ ਸੁਰਤ ਵਿੱਚ ਚੇਤੇ, ਇੱਕ ਰੱਬ ਭੁੱਲ ਗਿਆ ਜਿਹਨੇ ਸੁਰਤ ਦਿੱਤੀ। ਆਪਾਂ ਨੂੰ ਸਾਰਾ ਕੁਝ ਯਾਦ ਹੈ, ਕਿੰਨਾ ਕਿਸੇ ਕੋਲ ਪੈਸਾ, ਕਿੰਨੇ ਕਿਸੇ ਦੇ ਪੁੱਤਰ ਧੀਆਂ ਨੇ, ਕਿੱਥੇ ਕਿੱਥੇ ਪ੍ਰੋਪਰਟੀ ਹੈ, ਕੌਣ ਮੇਰਾ ਰਿਸ਼ਤੇਦਾਰ ਹੈ, ਕਿਹਨੇ ਮੈਨੂੰ ਕੁਝ ਕਿਹਾ, ਕਿਹਨੇ ਕਿਹੜੇ ਸਾਲ ਮੈਨੂੰ ਆਹ ਗੱਲ ਕਹੀ ਹੈ, 20-20 ਸਾਲ ਦੀਆਂ ਗੱਲਾਂ ਯਾਦ ਨੇ। ਜੇ ਭੁੱਲ ਜਾਂਦਾ ਤੇ ਰੱਬ ਦਾ ਨਾਮ ਭੁੱਲ ਜਾਂਦਾ ਜਿਹਨੇ ਸੁਰਤ ਦਿੱਤੀ। ਤਾਂ ਮਹਾਰਾਜ ਕਹਿੰਦੇ ਭਾਈ ਆਪਣੇ ਮਨ ਨੂੰ ਸਮਝਾ, ਸਗਲੇ ਛੋਟ ਵਿਚਾਰ ਮਨਾ, ਰੱਖਣ ਹਾਰ ਸੰਹਾਰ ਮਨਾ, ਉਹ ਰੱਬ ਨੂੰ ਚੇਤੇ ਕਰ, ਬਾਕੀ ਵਿਚਾਰਾਂ ਛੱਡ। ਅੱਜ ਮਹਾਰਾਜ ਕਹਿੰਦੇ ਮੈਂ ਸਹਾਰ ਨਹੀਂ ਜਾਣੀ, ਉਹਨੇ ਇੰਨਾ ਕੁਝ ਦਿੱਤਾ ਤਾਂ ਮੈਂ ਉਹਦੀ ਸਹਾਰ ਨਾ ਜਾਣਨ ਕਰਕੇ ਹਾਲਾਤ ਹੋਏ ਨੇ।
ਜੋ ਬਨ ਖੋਏ ਪਾਛਾ ਪਛਤਾਨੀ,
ਕਹਿੰਦੇ ਫਿਰ ਹੁਣ ਪਛਤਾਵਾ ਪਤਾ ਕਿਉਂ ਹੋ ਰਿਹਾ, ਹੁਣ ਸਰੀਰ ਦੀ ਜਵਾਨੀ ਜਾ ਰਹੀ ਹੈ, ਹੁਣ ਅੱਖਾਂ ਜਵਾਬ ਦੇਣ ਲੱਗ ਪਈਆਂ ਨੇ, ਹੁਣ ਦੰਦ ਜਵਾਬ ਦੇ ਗਏ ਨੇ, ਹੁਣ ਲੱਤਾਂ ਨਾਲ ਤੁਰਨਾ ਬਹੁਤਾ ਜਵਾਬ ਦੇ ਗਿਆ, ਹੁਣ ਸਰੀਰ ਦੀ ਮਡੋਲੀ ਬਿਰਧ ਹੋ ਰਹੀ ਹੈ, ਇਹ ਬਹੁਤੀ ਦੇਰ ਬਹਿ ਨਹੀਂ ਸਕਦੀ। ਇੱਕ ਘੰਟਾ ਬਹਿ ਜਾਓ ਲੱਤ ਪੈਰ ਸੌ ਜਾਂਦੇ ਨੇ, ਕਮਰ ਦੁਖਣ ਲੱਗ ਪੈਂਦੀ। ਉਹ ਜਵਾਨੀ ਦਾ ਵਕਤ ਢਲ ਰਿਹਾ, ਹੁਣ ਅੰਦਰ ਪਛਤਾਵਾ ਪੈਦਾ ਹੁੰਦਾ, ਹੇ ਅਕਾਲ ਪੁਰਖ ਰੱਬ ਜੀ ਜਦੋਂ ਜਵਾਨੀ ਸੀ ਉਦੋਂ ਮੈਂ ਚੌਂਕੜੇ ਮਾਰ ਕੇ ਕਿਉਂ ਨਹੀਂ ਬੈਠਿਆ। ਕਈ ਵਾਰ ਮਹਾਂਪੁਰਸ਼ਾਂ ਕਹਿਣਾ ਭਾਈ ਜਿਹਨੇ ਨਾਮ ਜਪਿਆ ਉਹਨੇ ਵੀ ਰੋਣਾ, ਜਿਹਨੇ ਨਾਮ ਨਹੀਂ ਜਪਿਆ ਉਹਨੇ ਵੀ ਰੋਣਾ। ਕਹਿੰਦੇ ਜੀ ਦੋਵੇਂ ਕਿਉਂ ਰੋਣਗੇ? ਕਹਿੰਦੇ ਜਿਹਨੇ ਨਾਮ ਨਹੀਂ ਜਪਿਆ ਉਹਨੇ ਤੇ ਰੋਣਾ ਹੀ ਰੋਣਾ, ਭਾਈ ਜਿਹਨੇ ਨਾਮ ਜਪਿਆ ਉਹਨੇ ਪਤਾ ਕਿਉਂ ਰੋਣਾ? ਮੈਂ ਘੱਟ ਕਿਉਂ ਜਪਿਆ, ਪਹਿਲਾਂ ਕਿਉਂ ਨਹੀਂ ਸ਼ੁਰੂ ਕਰ ਲਿਆ, ਮੈਂ ਪਹਿਲਾਂ ਕਿਉਂ ਨਹੀਂ ਗੁਰੂ ਦੇ ਰਾਹ ਤੇ ਤੁਰ ਪਿਆ? ਇਸ ਲਈ ਸਾਧ ਸੰਗਤ ਅੱਜ ਮਹਾਰਾਜ ਕਹਿੰਦੇ ਜਦੋਂ ਜੋਵਨ ਜਾ ਰਿਹਾ, ਬਾਬਾ ਫਰੀਦ ਸਾਹਿਬ ਕਹਿੰਦੇ ਹੁਣ ਪਛਤਾਵਾ ਹੋ ਰਿਹਾ, ਹੁਣ ਉਹ ਕੁਝ ਸਰੀਰ ਵਿੱਚ ਨਹੀਂ ਰਿਹਾ।
ਕਾਲੀ ਕੋਇਲ ਤੂੰ ਕਿਤ ਗੁਣ ਕਾਲੀ,
ਸਾਧ ਸੰਗਤ ਜਿਹਦੇ ਅੰਦਰ ਵਿਰਹ ਪੈਦਾ ਹੋ ਜਾਏ ਨਾ, ਜਿਹਨੂੰ ਬਾਬਰਾ ਕਹਿੰਦੇ, ਉਹ ਫਿਰ ਕਿਸੇ ਨਾਲ ਵੀ ਗੱਲਾਂ ਕਰ ਸਕਦਾ। ਜਿਵੇਂ ਤੁਸੀਂ ਬਾਹਰੀ ਤੌਰ ਤੇ ਕੋਈ ਪਾਗਲ ਬੰਦਾ ਵੇਖੋ, ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰ ਰਿਹਾ, ਤੁਰਿਆ ਜਾਂਦਾ ਆਪੇ ਹੀ ਗੱਲਾਂ ਕਰ ਰਿਹਾ, ਕਈ ਵਾਰ ਕੰਧ ਕੋਲ ਖੜਾ ਕੰਧ ਨਾਲ ਮਾਰੀ ਜਾ ਰਿਹਾ ਉਹਦੇ ਨਾਲ ਗੱਲਾਂ ਕਰਦਾ, ਕਈ ਵਾਰ ਕੋਈ ਚੀਜ਼ ਚੁੱਕ ਲਿਆ ਉਹ ਧਰਤੀ ਤੇ ਮਾਰੀ ਜਾਂਦਾ, ਇਹ ਬਾਹਰੀ ਤੌਰ ਤੇ ਪਾਗਲ ਬੰਦਾ। ਜਿਹਨੂੰ ਰੱਬ ਦਾ ਵਿਰਹ ਵਿਛੋੜਾ ਅੰਦਰੋਂ ਰੱਬ ਦੇ ਪਿਆਰ ਚ ਵਾਵਰਾ ਹੁੰਦਾ ਸਾਧ ਸੰਗਤ, ਉਹ ਵੀ ਫਿਰ ਇਸ ਤਰ੍ਹਾਂ ਹੋ ਜਾਂਦਾ, ਉਹ ਜਿਹਨੂੰ ਵੇਖੇ ਉਹਦੇ ਨਾਲ ਗੱਲਾਂ ਕਰਦਾ, ਫੁੱਲਾਂ ਨਾਲ ਗੱਲਾਂ ਕਰ ਸਕਦਾ, ਬੱਦਲਾਂ ਨਾਲ ਗੱਲਾਂ ਕਰ ਸਕਦਾ, ਹਵਾਵਾਂ ਨਾਲ ਗੱਲਾਂ ਕਰ ਸਕਦਾ, ਉਹ ਬਾਹਰੀ ਦਰਖਤ ਪੱਤਿਆਂ ਨਾਲ ਗੱਲਾਂ ਕਰ ਸਕਦਾ। ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਮੇਰੀ ਗੱਲਬਾਤ ਹੁਣ ਪੰਛੀਆਂ ਨਾਲ ਹੋ ਰਹੀ। ਕਿਹਦੇ ਨਾਲ? ਕਹਿੰਦੇ ਕੋਇਲ ਬੋਲ ਰਹੀ ਸੀ, ਕੋਇਲ ਨਾਲ ਗੱਲ ਕਰਨੀ ਸ਼ੁਰੂ ਕਰਤੀ, ਤੇਰੇ ਚ ਰੱਬ ਨੇ ਗੁਣ ਦਿੱਤੇ, ਇੰਨੀ ਸੁੰਦਰ ਆਵਾਜ਼ ਹੈ, ਲੋਕੀ ਤੈਨੂੰ ਸੁਣਦੇ ਨੇ ਜਦੋਂ ਬੋਲਦੀ ਹੈ, ਪਰ ਕੋਇਲ ਤੂੰ ਕਾਲੀ ਕਿਉਂ ਹੈ? ਕਿਤੇ ਤੇਰੀ ਹਾਲਤ ਮੇਰੇ ਵਰਗੀ ਤੇ ਨਹੀਂ? ਤੂੰ ਵੀ ਮੇਰੇ ਵਾਂਗ ਰੱਬ ਤੋਂ ਵਿਛੜ ਕੇ ਕਿਤੇ ਰੰਗ ਤੇ ਨਹੀਂ ਫਿੱਟ ਗਿਆ ਤੇਰਾ? ਰੱਬ ਨਾਲੋਂ ਵਿਛੜ ਕੇ ਕਿਤੇ ਤੂੰ ਕਾਲੀ ਤੇ ਨਹੀਂ ਹੋ ਗਈ? ਕਹਿੰਦੇ ਹੁਣ ਕੋਇਲ ਨਾਲ ਗੱਲਾਂ ਕਰ ਰਹੀ ਹੈ, ਜਿਵੇਂ ਅੰਦਰ ਵਿਰਹ ਦੀ ਪੀੜ ਨੇ ਮੇਰਾ ਸਰੀਰ ਲੁਛ ਦਿੱਤਾ, ਇਹ ਕੋਇਲ ਤੋਂ ਇੰਨਾ ਸੋਹਣਾ ਗਾਉਣੀ ਹੈ, ਆਵਾਜ਼ ਸੋਹਣੀ, ਪਰ ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਹੁਣ ਕੋਇਲ ਨਾਲ ਗੱਲਾਂ ਵਿਰਹਾਂ ਵਿੱਚ ਹੋ ਰਹੀਆਂ ਨੇ।
ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੀ,
ਕਹਿੰਦੇ ਕੋਇਲ ਨੇ ਜਵਾਬ ਦਿੱਤਾ ਮੈਂ ਵੀ ਸੜ ਗਈ ਹਾਂ ਆਪਣੇ ਪਿਆਰੇ ਦੇ ਵਿਛੋੜੇ ਵਿੱਚ। ਐਂ ਲੱਗਦਾ ਜਿਵੇਂ ਕੋਇਲ ਦਾ ਰੰਗ ਵੀ ਕਾਲਾ ਤਾਂ ਹੋ ਗਿਆ, ਇਹਦਾ ਵੀ ਪਿਆਰਾ ਵਿਛੜ ਗਿਆ ਹੋਣਾ, ਇਹਦਾ ਵੀ ਖਸਮ ਮਾਲਕ ਤੋਂ ਵਿਛੜ ਗਿਆ ਹੋਣਾ, ਤਾਂ ਕੋਇਲ ਦਾ ਰੰਗ ਕਾਲਾ ਹੋ ਗਿਆ। ਆਪਣੇ ਅੰਦਰ ਦਾ ਵਿਰਹਾ ਕੋਇਲ ਨਾਲ ਜੋੜ ਕੇ ਕਹਿੰਦੇ ਆਪਣੇ ਪ੍ਰੀਤਮ ਕੇ ਹੋ ਵਿਰਹਾ ਜਲੀ, ਐਂ ਲੱਗਦਾ ਜਿਵੇਂ ਕੋਇਲ ਵੀ ਕਹਿੰਦੀ ਹੋਵੇ ਮੈਂ ਆਪਣੇ ਪਿਆਰੇ ਪ੍ਰੀਤਮ ਤੋਂ ਵਿਛੜ ਕੇ ਸੜ ਗਈ
ਹਾਂ। ਕਥੈ ਸੁਖ ਪਾਏ,
ਕਹਿੰਦੇ ਉਸ ਪਿਆਰੇ ਪਤੀ ਤੋਂ ਬਗੈਰ ਜੀਵ ਇਸਤਰੀ ਕਿਵੇਂ ਸੁਖ ਪਾ ਸਕਦੀ? ਉਹਦਾ ਘਰ ਹੋ ਸਕਦਾ, ਬਾਕੀ ਹੋਰ ਪਦਾਰਥ ਹੋ ਸਕਦੇ ਨੇ, ਪਤੀ ਤੋਂ ਬਗੈਰ ਸਾਰੇ ਰਿਸ਼ਤੇ ਖਤਮ, ਪਤੀ ਕਰਕੇ ਸਾਰੇ ਰਿਸ਼ਤੇ ਨੇ। ਸਾਧ ਸੰਗਤ, ਪਤੀ ਹਾਜ਼ਰ ਹੋਵੇ ਤੇ ਸ਼ਿੰਗਾਰ ਸੋਹਣਾ ਲੱਗਦਾ, ਪਤੀ ਤੋਂ ਬਗੈਰ ਕੀਤਾ ਸ਼ਿੰਗਾਰ ਮਾਫ ਕਰਿਓ ਲੋਕਾਂ ਦੀ ਨਜ਼ਰ ਵਿੱਚ ਦੋਸ਼ ਪੈਦਾ ਕਰਦਾ। ਅੱਜ ਮਹਾਰਾਜ ਬਚਨ ਕਹਿੰਦੇ ਪਤੀ ਤੋਂ ਬਗੈਰ, ਪਿਆਰੇ ਤੋਂ ਬਗੈਰ ਦੱਸੋ ਕਿਵੇਂ ਸੁੱਖ ਹੋ ਸਕਦਾ ਹੈ?
ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਹੁਣ ਇਸ ਹਾਲਾਤ ਵਿੱਚ ਕੋਈ ਵਾਹ ਪੇਸ਼ ਨਹੀਂ ਜਾਂਦੀ, ਇੱਕੋ ਹੀ ਰਸਤਾ ਹੈ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਹੇ ਵਾਹਿਗੁਰੂ, ਤੁਸੀਂ ਕਿਰਪਾਲੂ ਹੋਵੋ, ਦਇਆ ਕਰੋ, ਮੈਨੂੰ ਮਿਲਾਪ ਕਰੋ, ਹੋਰ ਕੋਈ ਰਸਤਾ ਨਹੀਂ। ਰੱਬ ਅੱਗੇ ਸਿਰਫ਼ ਇੱਕੋ ਹੀ ਚੀਜ਼ ਚੱਲਦੀ ਹੈ, ਅਰਦਾਸ। ਨਾ ਤਾਂ ਬਹੁਤੇ ਪਾਠਾਂ ਦਾ ਉਹਦੇ ਮੂਹਰੇ ਰੱਖਿਆ ਜਾ ਸਕਦਾ ਵੀ ਇੰਨੇ ਪਾਠ ਕੀਤੇ ਤੈਨੂੰ ਮਿਲਣਾ ਹੀ ਚਾਹੀਦਾ, ਇੰਨੇ ਦਿਨ ਹੋ ਗਏ ਮਿਲਣਾ ਹੀ ਚਾਹੀਦਾ, ਨਹੀਂ। ਉਹਦੇ ਅੱਗੇ ਸਿਰਫ਼ ਅਰਦਾਸ, ਉਹਦੇ ਅੱਗੇ ਸਿਰਫ਼ ਅਰਦਾਸ, ਉੱਥੇ ਕੋਈ ਜ਼ੋਰ ਨਹੀਂ, ਸਿਰਫ਼ ਅਰਦਾਸ ਕੀਤੀ ਜਾਂਦੀ ਹੈ। ਸਾਧ ਸੰਗਤ, ਅੱਜ ਫਿਰ ਅਰਦਾਸ ਕੀਤੀ, ਹੇ ਵਾਹਿਗੁਰੂ ਕਿਰਪਾਲਤਾ ਕਰੋ, ਪ੍ਰਭੂ ਜੀ ਮੈਨੂੰ ਮਿਲਾਓ ਆਪਣੇ ਨਾਲ, ਇਹੀ ਅਰਦਾਸ ਹੈ, ਉਹਦੇ ਅੱਗੇ ਹੋਰ ਕੋਈ ਜ਼ੋਰ ਨਹੀਂ। ਸਾਧ ਸੰਗਤ, ਅੱਜ ਮਹਾਰਾਜ ਬਚਨ ਕਹਿੰਦੇ, ਭਾਈ ਤੂੰ ਵੀ ਅਰਦਾਸ ਕਰ, ਤੇਰੇ ਨਾਲ ਮਿਲਾਪ ਹੋਵੇ। ਹੁਣ ਇੱਕ ਨੁਕਤਾ ਧਿਆਨ ਨਾਲ ਸੁਣਿਓ, ਜਦੋਂ ਅਰਦਾਸ ਕਰੋਗੇ, ਰੱਬ ਕਹੇਗਾ ਗੁਰੂ ਕੋਲ ਜਾ, ਗੁਰੂ ਕੋਲ ਜਾਓਗੇ, ਗੁਰੂ ਕਹੇਗਾ ਗੁਰਸਿੱਖਾਂ ਕੋਲ ਜਾਓ। ਕਈਆਂ ਨੂੰ ਫਿਰ ਸਵਾਲ ਪੈਦਾ ਹੁੰਦਾ, ਇੱਕ ਬੰਦੇ ਨੇ ਕਿਹਾ ਜੀ ਤੁਸੀਂ ਵਾਰ ਵਾਰ ਕਥਾ 'ਚ ਕਹਿੰਦੇ ਰਹਿੰਦੇ ਹੋ ਸਾਧੂਆਂ ਦੀ ਸੰਗਤ ਕਰੋ, ਸੰਤ ਜਨਾਂ ਦੀ ਸੰਗਤ ਕਰੋ, ਐਂ ਨਹੀਂ ਲੱਗਦਾ ਤੁਸੀਂ ਕਿਸੇ ਡੇਰੇ ਦਾ ਪ੍ਰਚਾਰ ਕਰ ਰਹੇ ਹੋ? ਮੈਂ ਉਹਨਾਂ ਨੂੰ ਕਿਹਾ ਨਹੀਂ ਬਈ, ਤੁਹਾਨੂੰ ਭੁਲੇਖ ਹੈ। ਸਾਧੂ ਕੋਲ ਜਾਣ ਲਈ, ਗੁਰਸਿੱਖ ਕੋਲ ਜਾਣ ਲਈ, ਸੰਤ ਜਨਾਂ ਕੋਲ ਜਾਣ ਵਾਸਤੇ ਗੁਰੂ ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ, ਇਹ ਗੁਰੂ ਦਾ ਹੁਕਮ ਹੈ। ਭਾਈ ਜਪਣ ਵਾਲਿਆਂ ਦੀ ਸੰਗਤ ਕਰੋ, ਇਹ ਗੁਰੂ ਦਾ ਹੁਕਮ ਹੈ। ਰੋਜ਼ ਪੜ੍ਹ ਕੇ ਸੁਣਦੇ ਹੋ, ਅਰਦਾਸ ਕਰਕੇ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁੱਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ, ਉਹਨਾਂ ਦੀ ਸੰਗਤ ਕਰ ਤੇਰੇ ਅੰਦਰ ਨਿਮਰਤਾ ਪੈਦਾ ਹੋਵੇ। ਅਤੇ ਉਹਦਾ ਸਵਾਲ ਪਤਾ ਕੀ ਸੀ? ਕਹਿੰਦਾ ਭਾਈ ਸਾਹਿਬ ਫਿਰ ਇਹ ਦੱਸੋ ਵੀ ਸੰਤ ਗੁਰੂ ਨਾਲੋਂ ਵੱਡੇ ਹੋ ਗਏ? ਭਾਈ ਸਾਹਿਬ ਫਿਰ ਜਿਨ੍ਹਾਂ ਕੋਲ ਕਹਿੰਦੇ ਹੋ ਸੰਗਤ ਕਰੋ, ਸੰਤ ਜਾਂ ਕੋਈ ਸਿੱਖ ਹੋ ਗੁਰੂ ਨਾਲੋਂ ਵੱਡਾ? ਜੇ ਤੁਸੀਂ ਗੁਰੂ ਤੋਂ ਕਹਿੰਦੇ ਹੋ, ਗੁਰੂ ਕਹਿ ਰਿਹਾ ਜੀ ਉਹਨਾਂ ਕੋਲ ਜਾਓ, ਇਹਦਾ ਮਤਲਬ ਗੁਰੂ ਕੋਲ ਨਹੀਂ ਕੁਝ, ਗੁਰੂ ਛੋਟੇ, ਸੰਤ ਗੁਰੂ ਨਾਲੋਂ ਵੱਡੇ ਨੇ ਫਿਰ? ਮੈਂ ਉਹਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ, ਨਹੀਂ ਬਈ ਤੈਨੂੰ ਭੁਲੇਖਾ ਲੱਗਾ ਹੋਇਆ, ਨਹੀਂ ਬਈ ਤੂੰ ਸਵਾਲ ਗਲਤ ਕਰ ਰਿਹਾ। ਕਹਿੰਦਾ ਜੀ ਕਿਵੇਂ? ਮੈਂ ਉਹਨੂੰ ਕਿਹਾ ਸੰਤ ਗੁਰੂ ਨਾਲੋਂ ਵੱਡੇ ਨਹੀਂ, ਗੁਰੂ ਦਾ ਸਿੱਖ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ, ਪਰ ਫਿਰ ਵੀ ਗੁਰੂ ਕਹਿੰਦਾ ਪਹਿਲਾਂ ਸਾਧੂਆਂ ਦੀ ਸੰਗਤ ਕਰ, ਪਹਿਲਾਂ ਗੁਰਸਿੱਖਾਂ ਦੀ ਸੰਗਤ ਕਰ। ਪਤਾ ਕਿਉਂ? ਕਹਿੰਦਾ ਜੀ ਦੱਸੋ ਕਿਉਂ? ਮੈਂ ਕਿਹਾ ਸਕੂਲ ਗਏ ਹੋ ਪੜ੍ਹਨ? ਕਹਿੰਦਾ ਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਤਾਂ ਮੈਂ ਉਹਨੂੰ ਕਿਹਾ ਵੀ ਸਿੱਧਾ ਹੀ ਬੱਚਾ ਦਸਵੀਂ ਕਲਾਸ ਵਿੱਚ ਜਾਵੇ ਪਹਿਲੇ ਦਿਨ ਹੀ, ਅਤੇ ਜਾ ਕੇ ਦਸਵੀਂ ਕਲਾਸ ਦੇ ਟੀਚਰ ਨੂੰ ਕਹੇ ਜੀ ਮੈਨੂੰ ਦਾਖਲ ਕਰੋ ਅਤੇ ਮੈਨੂੰ ਪੜ੍ਹਾਓ। ਕੀ ਉਹ ਬੱਚੇ ਨੂੰ ਦਸਵੀਂ ਜਾਂ ਬਾਰਵੀਂ ਕਲਾਸ ਵਾਲਾ ਟੀਚਰ ਰੱਖ ਲੈਂਦਾ ਸਿੱਧਾ? ਕਹਿੰਦਾ ਨਹੀਂ ਜੀ। ਮੈਂ ਉਹਨੂੰ ਕਿਹਾ ਫਿਰ? ਉਹ ਕਹਿੰਦਾ ਜੀ ਉਹ ਕਹੇਗਾ ਪਹਿਲਾਂ ਨਰਸਰੀ ਤੋਂ, ਪਹਿਲੀ ਤੋਂ ਸ਼ੁਰੂ ਕਰੋ, ਪਹਿਲਾਂ 10 ਕਲਾਸਾਂ ਪੜ੍ਹੋ, ਫਿਰ ਦਸਵੀਂ ਦੀ ਪੜ੍ਹਾਈ ਤੁਹਾਨੂੰ ਸਮਝ ਆਏਗੀ। ਪਹਿਲਾਂ ਪਹਿਲੀ ਕਲਾਸ ਵਿੱਚ ਜਾ ਕੇ ਪੜ੍ਹੋ, ਫਿਰ ਦਸਵੀਂ ਵਿੱਚ ਆਇਓ। ਅਤੇ ਸਾਧ ਸੰਗਤ, ਹੁਣ ਦਸਵੀਂ ਦਾ ਟੀਚਰ, ਬਾਰਵੀਂ ਦਾ ਟੀਚਰ ਕਹਿ ਰਿਹਾ ਪਹਿਲਾਂ ਪਹਿਲੀ ਕਲਾਸ ਵਾਲੇ ਕੋਲ ਜਾ, ਤਾਂ ਕੀ ਫਿਰ ਬਾਰਵੀਂ ਵਾਲੇ ਨੂੰ ਗਿਆਨ ਨਹੀਂ ਹੈ? ਕੀ ਬਾਰਵੀਂ ਵਾਲਾ ਕਹੇਗਾ ਜੀ ਮੈਨੂੰ ਆਉਂਦਾ ਨਹੀਂ ਕੁਝ? ਕੀ ਪਹਿਲੀ ਕਲਾਸ ਵਾਲਾ ਬਾਰਵੀਂ ਵਾਲੇ ਨਾਲੋਂ ਦਸਵੀਂ ਨਾਲੋਂ ਉੱਚਾ ਹੋ ਗਿਆ? ਨਹੀਂ, ਪਹਿਲਾਂ ਪਹਿਲੀ ਕਲਾਸ ਵਿੱਚ ਪੜ੍ਹ, ਫਿਰ ਤੈਨੂੰ ਦਸਵੀਂ ਦੀ ਪੜ੍ਹਾਈ ਵੀ ਸਮਝ ਆਏਗੀ। ਪਹਿਲਾਂ ਗੁਰਸਿੱਖਾਂ ਸਾਧੂਆਂ ਦੀ ਸੰਗਤ ਕਰ, ਫਿਰ ਤੈਨੂੰ ਗੁਰੂ ਦਾ ਗਿਆਨ ਵੀ ਸਮਝ ਆ ਜਾਏਗਾ। ਇਸ ਲਈ ਸਾਧ ਸੰਗਤ ਤੇ ਭੁਲੇਖਾ ਨਹੀਂ ਰੱਖਣਾ, ਲਓ ਜੀ ਸੰਤ ਵੱਡੇ ਨੇ ਜੀ, ਉਹਨਾਂ ਕੋਲ ਭੇਜ ਦਿੰਦੇ ਹੋ। ਕਿਸੇ ਗੁਰਸਿੱਖ ਨੂੰ ਗੁਰੂ ਨਾਲੋਂ ਸਿੱਖ ਵੱਡਾ ਹੋ ਗਿਆ, ਵੱਡਾ ਨਹੀਂ, ਪਰ ਗੁਰੂ ਕਹਿੰਦੇ ਪਹਿਲਾਂ ਗੁਰਸਿੱਖਾਂ ਕੋਲ ਜਾ। ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਪਹਿਲਾਂ ਗੁਰਸਿੱਖਾਂ ਦੀ ਸੰਗਤ ਕਰ, ਜਿਨੀ ਭਾਣਾ ਮੰਨਿਆ। ਇੱਕ ਨੁਕਤਾ ਹੋਰ ਨੋਟ ਕਰਿਓ, ਬੋਹੜ ਦਾ ਦਰਖਤ ਹੋਵੇ, ਪਿੱਪਲ ਦਾ ਦਰਖਤ ਹੋਵੇ, ਤੁਸੀਂ ਵੇਖਦੇ ਹੋ ਕਈ ਵਾਰ ਤੁਹਾਡੇ ਲੈਂਟਰ ਪਏ ਹੋਏ ਨੇ, ਪੱਥਰ ਦੇ ਪੱਕੇ ਘਰ ਨੇ, ਤਾਂ ਵੀ ਛੱਤਾਂ ਵਿੱਚ ਬੋਹੜ ਪੈਦਾ ਹੋ ਜਾਂਦਾ। ਕੋਠਿਆਂ ਉੱਤੇ, ਛੱਤਾਂ ਉੱਤੇ ਬੋਹੜ ਵਿੱਚੋਂ ਨਿਕਲ ਆਇਆ ਕਿਵੇਂ ਪੈਦਾ ਹੋ ਗਿਆ ਬਈ? ਤੁਸੀਂ ਕੋਈ ਬੀਜ ਬੀਜਿਆ ਨਹੀਂ ਉੱਥੇ ਬੋਹੜ ਦਾ ਜਾਂ ਪਿੱਪਲ ਦਾ, ਆਪਣੇ ਆਪ ਤੁਹਾਡੀਆਂ ਕੰਧਾਂ ਵਿੱਚ, ਪੱਥਰ ਦੀਆਂ ਛੱਤਾਂ ਵਿੱਚ ਲੈਂਟਰ ਪਏ ਹੋਏ ਨੇ, ਉੱਥੇ ਬੋਹੜ ਦੇ ਦਰਖਤ ਪੈਦਾ ਹੋ ਗਏ। ਪਤਾ ਕਿਉਂ ਪੈਦਾ ਹੋਏ? ਉਹਨੂੰ ਮੰਨਦੇ ਨੇ, ਇਹ ਵਿਗਿਆਨ ਜਿਹੜੀ ਖੇਤੀਬਾੜੀ ਜਿਹਨੂੰ ਕਹਿੰਦੇ ਐਗਰੀਕਲਚਰ ਵਾਲੇ, ਉਹਨਾਂ ਤੋਂ ਪੁੱਛੋ ਉੱਥੇ ਕਿਵੇਂ ਉਹ ਦਰਖਤ ਪੈਦਾ ਹੁੰਦੇ। ਜਦੋਂ ਕੋਈ ਬੋਹੜ ਦਾ ਬੀਜ ਜਿਹੜਾ ਉਹ ਸਾਧ ਸੰਗਤ ਹੈ ਉਹਦੀਆਂ ਮੋਲੀਆਂ ਉਹਦੇ ਕਰੁਮਲਾਂ ਕੋਈ ਪੰਛੀ ਖਾ ਜਾਂਦਾ, ਉਹ ਪੰਛੀ ਦੇ ਪੇਟ ਵਿੱਚੋਂ ਹੋ ਕੇ ਜਦੋਂ ਮਲ ਦੇ ਰਾਹੀਂ ਕਿਸੇ ਛੱਤ ਉੱਤੇ ਉਹ ਨਿਕਲਦਾ, ਤੇ ਸਾਧ ਸੰਗਤ ਉਹਨੂੰ ਬੀਜ ਨੂੰ ਪੈਦਾ ਹੋਣ ਲਈ ਜੋ ਪ੍ਰੋਸੈਸ ਜੋ ਗਰਮਾਹਟ ਚਾਹੀਦੀ ਹੈ ਉਹ ਪੰਛੀ ਦੇ ਪੇਟ ਵਿੱਚੋਂ ਹੋ ਕੇ ਉਹਨੇ ਤੁਹਾਡੀ ਛੱਤ ਉੱਤੇ ਮਲ ਕੀਤਾ, ਉਹਦੇ ਪੇਟ ਵਿੱਚੋਂ ਗੁਜ਼ਰ ਕੇ ਤੁਹਾਡੀ ਛੱਤ ਉੱਤੇ ਬੋਹੜ ਦਾ ਦਰਖਤ ਪੈਦਾ ਹੋ ਗਿਆ, ਤੁਹਾਡੀਆਂ ਕੰਧਾਂ ਉੱਤੇ ਬੋਹੜ ਨਿਕਲ ਆਇਆ। ਇਹਦਾ ਮਤਲਬ ਪ੍ਰੋਸੈਸ ਹੈ, ਉਹ ਬੀਜ ਸਿੱਧਾ ਨਹੀਂ ਪੈਦਾ ਹੋਇਆ ਕਿਸੇ ਦੇ ਪੇਟ ਰਾਹੀਂ ਜਾ ਕੇ ਉੱਥੋਂ ਪੈਦਾ ਹੋਇਆ। ਇੱਦਾਂ ਪਾਤਸ਼ਾਹ ਨੇ ਕਿਹਾ ਸਿੱਧੀ ਗੱਲ ਨਹੀਂ ਬਣੇਗੀ ਸੱਜਣਾ, ਪਹਿਲਾਂ ਉਹ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ, ਗੁਰਸਿੱਖਾਂ ਦੇ ਪ੍ਰੋਸੈਸ ਚੋਂ ਗੁਜ਼ਰੇਗਾ ਫਿਰ ਅੰਦਰ ਵਿਰਹਾ ਪੈਦਾ ਹੋਏਗਾ, ਫਿਰ ਅੰਦਰ ਪ੍ਰੇਮ ਪੈਦਾ ਹੋਏਗਾ। ਸਿੱਧਾ ਕਵੇਂ ਮੈਂ ਪ੍ਰੇਮੀ ਬਹੁਤ ਹੈ, ਐ ਨਹੀਂ ਪ੍ਰੇਮ ਪੈਦਾ ਹੋਣਾ। ਗੁਰਸਿੱਖਾਂ ਦੀ ਸੰਗਤ ਕਰ, ਤੇਰੇ ਅੰਦਰ ਜਾਗ ਲੱਗਣੇ, ਦੁੱਧ ਦਾ ਡੋਂਗਾ ਭਰ ਕੇ ਰੱਖ ਦਿਓ ਸਾਰੀ ਰਾਤ ਪਿਆ ਰਹੇ, ਦਹੀਂ ਨਹੀਂ ਬਣੇਗਾ ਜਿੰਨੀ ਦੇਰ ਦਹੀਂ ਦਾ ਚਮਚਾ ਨਹੀਂ ਵਿੱਚ ਪਾਉਂਗੇ। ਇੱਕ ਚਮਚਾ ਦਹੀਂ ਦਾ ਪਾ ਦਿਓ, 4 ਕਿਲੋ ਦੁੱਧ ਸਵੇਰੇ ਦਹੀਂ ਦਾ ਰੂਪ ਹੋ ਜਾਂਦਾ, ਜਾਗ ਲਾਉਣਾ ਪੈਂਦਾ। ਏਦਾਂ ਸੰਗਤ ਵਿੱਚ ਬਹਿ ਕੇ ਜਾਗ ਲਾ, ਜਪਣ ਵਾਲਿਆਂ ਕੋਲ ਬੈਠ। ਤਾਂਹੀਓ ਪਾਤਸ਼ਾਹ ਕਹਿੰਦੇ ਇਹੀ ਤਰੀਕਾ ਹੈ ਤਰਨ ਦਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਫਿਰ ਸਤਸੰਗਤ ਨੂੰ ਕਿਹਾ, ਸੰਗਤ ਤੋਂ ਬਾਅਦ ਕਿਹਾ ਗੁਰਪ੍ਰਸਾਦ ਪਰਮ ਪਦ ਪਾਇਆ। ਫਿਰ ਗੁਰਪ੍ਰਸਾਦ ਹੋਇਆ, ਪਹਿਲਾਂ ਸੰਗਤ ਵਿੱਚ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿਵੇਂ ਤਰਿਆ? ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਇੱਕ ਵਾਰ ਆਪਣੇ ਮਨ ਨੂੰ ਪੜਾਓ, ਇਹ ਸੰਗਤ ਵਿੱਚ ਜੁੜਨ ਲੱਗ ਜਾਏ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ। ਕਹੋ ਮਨ ਨੂੰ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ, ਗੁਰਪ੍ਰਸਾਦ
ਪਰਮ ਪਦ ਪਾਇਆ
ਸੁਕੇ ਕਾਸ਼ਟ ਹਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ
ਤਰਿਆ, ਮੇਰੇ ਮਾਧੋ ਜੀ
ਸਤ ਸੰਗਤ
ਮਿਲੇ ਸੋ ਤਰਿਆ, ਮੇਰੇ ਮਾਧੋ ਜੀ।
ਆਖੋ ਸਤਨਾਮ ਸ੍ਰੀ। ਇਹਦੀਆਂ ਹੁਣ ਕਈ ਉਦਾਹਰਨਾਂ ਮੈਂ ਤੁਹਾਨੂੰ ਦੇ ਸਕਦਾ, ਸਿਰਫ ਸੰਖੇਪ ਵਿੱਚ ਦੋ ਗੱਲਾਂ ਕਹਿਣੀਆਂ ਨੇ। ਮਲਕ ਭਾਗੋ ਵਰਗੇ ਪੱਥਰਾਂ ਵਿੱਚ ਕਦੇ ਪ੍ਰੇਮ ਨਹੀਂ ਸੀ ਪੈਦਾ ਹੋ ਸਕਦਾ, ਬਲੀ ਕੰਧਾਰੀ ਵਰਗਿਆਂ ਦੇ ਹਿਰਦੇ ਜਿਨ੍ਹਾਂ ਦੇ ਪੱਥਰ ਵਰਗੇ ਹੋ ਗਏ ਉੱਥੇ ਕਦੇ ਪ੍ਰੇਮ ਉਤਪੰਨ ਨਹੀਂ ਸੀ ਹੋ ਸਕਦਾ। ਨੂਰ ਸ਼ਾਹ ਜਾਦੂਗਰਨੀ ਜਿਨ੍ਹਾਂ ਦੇ ਅੰਦਰ ਹੋਮੇ ਹੰਕਾਰ ਦੇ ਪੱਥਰ ਨੇ ਉੱਥੇ ਪ੍ਰੇਮ ਕਿੱਥੇ ਪੈਦਾ ਹੋਣਾ ਸੀ? ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਭਾਈ ਮਰਦਾਨੇ ਨੂੰ ਘੱਲਿਆ, ਮਰਦਾਨੇ ਆਪਣੀ ਸੰਗਤ ਦੀ ਸ਼ੋਅ ਦੇ, ਭਾਈ ਮਰਦਾਨੇ ਦੀ ਸੰਗਤ ਹੋਈ ਤੇ ਨੂਰ ਸ਼ਾਹ ਜਾਦੂਗਰਨੀਆਂ ਵਰਗਿਆਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਬਲੀ ਕੰਧਾਰੀ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਉਹ ਪੱਥਰਾਂ ਵਿੱਚ ਵੀ ਮੇਰੇ ਗੁਰੂ ਨਾਨਕ ਨੇ ਪ੍ਰੇਮ ਤੇ ਵਿਰਹਾ ਪੈਦਾ ਕਰ ਦਿੱਤਾ, ਕਿਉਂਕਿ ਸੰਗਤ ਰਾਹੀਂ ਪੈਦਾ ਹੁੰਦਾ ਜੀ, ਸਿੱਧਾ ਨਹੀਂ। ਅੱਜ ਮਹਾਰਾਜ ਜੀਆਂ ਨੇ ਬਚਨ ਕਹੇ, ਉਹਦੇ ਵਾਸਤੇ ਅਰਦਾਸ ਕਰ, ਮਹਾਰਾਜ ਕਿਰਪਾ ਕਰੋ, ਮਹਾਰਾਜ ਰਹਿਮਤ ਕਰੋ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਕਿਰਪਾ ਕਰਕੇ ਆਪ ਮਿਲਾਪ ਬਖਸ਼ਿਸ਼ ਕਰੋ।
ਵਿਦਨ ਖੂਹੀ ਮੁੰਦ ਅਕੇਲੀ,
ਕਹਿੰਦੇ ਇਸ ਤਰ੍ਹਾਂ ਦਾ ਭਿਆਨਕ ਦੁੱਖ। ਖੂਹੀ ਦਾ ਅਰਥ ਹੈ ਭਿਆਨਕ, ਵਿਦਣ ਦਾ ਅਰਥ ਹੈ ਅੰਦਰ ਦਾ ਉਹ ਦਰਦ ਵਿਦਣ। ਇੰਨਾ ਕੁ ਭਿਆਨਕ ਦੁੱਖ ਜਿਹੜਾ ਉਹ ਇਕੱਲੀ ਇਸ ਸੁਰਤ ਨੂੰ, ਮਨ ਨੂੰ, ਜੀਵ ਇਸਤਰੀ ਨੂੰ ਲੱਗ ਰਿਹਾ ਹੈ।
ਨਾ ਕੋ ਸਾਥੀ ਨਾ ਕੋ ਬੇਲੀ,
ਕਹਿੰਦੇ ਫਿਰ ਇਸ ਰਸਤੇ ਉੱਤੇ ਐ ਲੱਗਦਾ ਵੀ ਕੋਈ ਸਾਥੀ ਕੋਈ ਬੇਲੀ ਨਹੀਂ ਹੈ। ਇਹ ਭਾਈ ਪੰਧ ਆਪੇ ਹੀ ਫਿਰ ਦੂਜੇ ਸੰਗਤ ਨਾਲ ਤਹਿ ਕਰਨਾ ਪੈਂਦਾ, ਜੇ ਕੋ ਵੀ ਮੇਰੇ ਥਾਂ ਕੋਈ ਹੋਰ ਕਰਦਾ, ਅਸੀਂ ਨਵਾਂ ਕੰਮ ਫੜਿਆ ਹੋਇਆ, ਸਾਡੀ ਅਰਦਾਸ ਕਰ ਦਿਓ ਜੀ, ਸਾਡਾ ਕੰਮ ਕਰ ਦਿਓ ਜੀ, ਠੀਕ ਹੈ। ਅਰਦਾਸ ਕਰਨੀ ਕਰਾਉਣੀ ਗੁਰਮਤ ਦਾ ਕੰਸੈਪਟ ਹੈ, ਪਰ ਆਪਣੇ ਦੁੱਖ ਦੀ ਜਿੰਨੀ ਅੰਦਰੋਂ ਤੁਸੀਂ ਜੁੜ ਕੇ ਅਰਦਾਸ ਕਰ ਸਕਦੇ ਹੋ ਦੂਜਾ ਨਹੀਂ ਕਰ ਸਕਦਾ। ਆਪਣੇ ਅੰਦਰ ਦੀ ਵਿਰਹਾ ਦਰਦ ਜਿਹੜਾ ਜਿੰਨਾ ਤੁਸੀਂ ਅੰਦਰੋਂ ਕਹਿ ਸਕਦੇ ਹੋ ਉਹ ਕੋਈ ਹੋਰ ਨਹੀਂ ਕਹਿ ਸਕਦਾ। ਇਸ ਲਈ ਆਪਣੇ ਵਾਰੀ ਆਪਣੀ ਅਰਦਾਸ ਆਪ ਅੰਦਰੋਂ ਕਰੋ। ਹਾਂ ਇੱਕ ਕੰਸੈਪਟ ਗੁਰਮਤ ਵਿੱਚ ਜ਼ਰੂਰ ਹੈ, ਜਿੱਦਣ ਤੇਰਾ ਕੋਈ ਕਾਰਜ ਰੁਕਿਆ ਹੋਵੇ ਤੈਨੂੰ ਐਂ ਲੱਗਦਾ ਤੇਰੀ ਕੋਈ ਵਾਹ ਪੇਸ਼ ਨਹੀਂ ਜਾਂਦੀ, ਤੂੰ ਅਤ ਮੁਸ਼ਕਲ ਵਿੱਚ ਫਸ ਗਏ ਹੈ। ਅਤ ਮੁਸ਼ਕਲ ਵਿੱਚ ਨਾ ਪੈਸਾ ਕੰਮ ਆਉਂਦਾ, ਨਾ ਅਕਲ ਕੰਮ ਆਉਂਦੀ, ਨਾ ਬੰਦੇ ਕੰਮ ਆਉਂਦੇ, ਉੱਥੇ ਕੋਈ ਰਾਹ ਰਹਿ ਜਾਂਦਾ। ਗੁਰੂ ਸਮਰੱਥ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦੀ ਦੇਗ ਲੈ ਕੇ ਜਾ, ਪੰਜ ਸਿੱਖਾਂ ਕੋਲੋਂ ਅਰਦਾਸ ਕਰਾ, ਜਿਹੜੀ ਤੇਰੀ ਅਤ ਮੁਸ਼ਕਲ ਇੱਕ ਪਲ ਵਿੱਚ ਹਾਜ਼ਰ ਖਤਮ ਹੋ ਜਾਏਗੀ। ਇੱਥੋਂ ਤੱਕ ਮਹਾਰਾਜ ਨੇ ਕਿਹਾ ਤੱਤੀ ਹਵਾ ਵੀ ਨਹੀਂ ਤੈਨੂੰ ਗੁਰੂ ਲੱਗਣ ਦੇ। ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ, ਦੇ ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਸੁਪਹਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਹ। ਅੱਜ ਮਹਾਰਾਜ ਨੇ ਕਿਹਾ ਇਸ ਰਸਤੇ ਤੇ ਐਂ ਲੱਗਦਾ ਨਾ ਕੋ ਸਾਥੀ ਨਾ ਕੋ ਵਿਹਲੀ, ਕੋਈ ਸਹਿਯੋਗੀ ਵਿਹਲੀ ਨਹੀਂ ਹੈ।
ਹਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
ਫਿਰ ਗੁਰੂ ਨੇ ਇੱਕ ਕਿਰਪਾ ਕੀਤੀ, ਪ੍ਰਭੂ ਨੇ ਜਿਹਨੂੰ ਕਿਹਾ ਸੀ ਹੋਏ ਕਿਰਪਾਲ, ਮਹਾਰਾਜ ਕਿਰਪਾ ਕਰਕੇ ਮਿਲਾਓ। ਹੁਣ ਉਹਨਾਂ ਕਿਰਪਾ ਕੀਤੀ, ਕੀ ਬਖਸ਼ਿਸ਼ ਕੀਤਾ? ਸਾਧ ਸੰਗ ਮੇਲੀ। ਗੁਰੂ ਨੇ ਕਿਰਪਾ ਕਰਕੇ ਕਿਹਾ ਸਾਧ ਸੰਗਤ ਨਾਲ ਜੁੜ ਜਾ, ਜਾ ਜਪਣ ਵਾਲਿਆਂ ਕੋਲ ਬੈਠ, ਜਾ ਜਪਣ ਵਾਲਿਆਂ ਦੇ ਜੋੜੇ ਝਾੜ, ਨਾਮ ਜਪਣ ਵਾਲੇ ਗੁਰਸਿੱਖਾਂ ਦੇ ਥਾਲ ਮਾਂਝ ਭਾਂਡੇ ਧੋ। ਕਿਉਂ ਕਿਤੇ ਕਿਸੇ ਨਾਮ ਨਿਤਨੇਮ ਕਰਨ ਵਾਲੇ ਜਪਣ ਵਾਲੇ ਦਾ ਤੂੰ ਭਾਂਡਾ ਵਰਤਨ ਧੋਵੇਂ, ਉਹ ਵਰਤਨ ਧੋਂਦਿਆਂ ਤੇਰਾ ਮਨ ਧੋਤਾ ਜਾਵੇ, ਜੋੜੇ ਝਾੜਦਿਆਂ ਤੇਰੇ ਮਨ ਦੀ ਗੰਦਗੀ ਉੱਤਰ ਜਾਏ, ਤੇਰਾ ਮਨ ਨਿਰਮਲ ਹੋ ਜਾਏ। ਗੁਰੂ ਨੇ ਕਿਰਪਾ ਕਰਕੇ ਸਾਧ ਸੰਗਤ ਨਾਲ ਮਿਲਿਆ।
ਜਾ ਫਿਰ ਦੇਖਾ ਤਾ ਮੇਰਾ ਅਲੋਹ ਬੇਲੇ।
ਕਹਿੰਦੇ ਸੰਗਤ ਵਿੱਚ ਮਿਲਣ ਤੋਂ ਬਾਅਦ ਕੀ ਕ੍ਰਿਸ਼ਮਾ ਹੋਇਆ, ਕੀ ਬਦਲਾਵ ਹੋਇਆ? ਇੱਕ ਬਦਲਾਵ ਹੋਇਆ, ਵਿਸ਼ਵਾਸ ਪੈਦਾ ਹੋ ਗਿਆ। ਜਾ ਫਿਰ ਦੇਖਾ ਤਾ ਮੇਰਾ ਅੱਲਾ ਬੇਲੀ, ਐ ਲੱਗਣ ਲੱਗਾ ਵੀ ਹੁਣ ਰੱਬ ਮੇਰੇ ਨਾਲ ਹੈ, ਰੱਬ ਮੇਰਾ ਬੇਲੀ ਹੋ ਗਿਆ, ਰੱਬ ਮੇਰੇ ਨਾਲ ਖੜੇ, ਰੱਬ ਮੇਰੇ ਸਾਥ ਹੈ। ਹੁਣ ਸੰਗਤ ਮੈਨੂੰ ਮਿਲਣ ਤੋਂ ਬਾਅਦ ਵਿਸ਼ਵਾਸ ਪੈਦਾ ਹੋਇਆ। ਸਾਧ ਸੰਗਤ ਵਿਸ਼ਵਾਸ ਜਿਹੜਾ ਸਭ ਤੋਂ ਪਹਿਲਾਂ ਮਨ ਦੇ ਅੰਦਰ ਵਿਸ਼ਵਾਸ ਪੈਦਾ ਹੁੰਦਾ, ਫਿਰ ਪ੍ਰੇਮ ਲੱਗਦਾ, ਫਿਰ ਉਸ ਪਿਆਰੇ ਦਾ ਵਿਰਾਗ ਪੈਦਾ ਹੁੰਦਾ, ਔਰ ਵਿਸ਼ਵਾਸ ਵਾਸਤੇ ਸੰਗਤ 'ਚ ਜੁੜਨਾ ਪੈਂਦਾ। ਭਗਤ ਕਬੀਰ ਸਾਹਿਬ ਨੇ ਬਚਨ ਕਹੇ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਇੱਥੇ ਅੱਖਰ ਦੋਏ ਭਾਖ ਦਾ ਅਰਥ ਹੈ ਰੱਬ ਦਾ ਨਾਮ ਲੈ, ਰਾਮ ਕਹਿ, ਅੱਲਾ ਕਹਿ, ਪਰ ਜੇ ਹੋਏਗਾ ਉਹ ਖਸਮ ਤਾਂ ਆਪੇ ਰੱਖ ਲਏਗਾ। ਇਹਦਾ ਮਤਲਬ ਸ਼ੰਕ ਹੈ, ਉਹਨਾਂ ਨੂੰ ਸ਼ੱਕ ਨਹੀਂ, ਪਰ ਰੱਬ ਦੇ ਮਾਰਗ ਤੇ ਤੁਰਨ ਵਾਲਾ ਪਹਿਲਾਂ ਕਹਿੰਦਾ ਜੇ ਹੋਵੇਗਾ ਰੱਬ ਆਪੇ ਹੀ ਰੱਖ ਲਏਗਾ। ਇੱਕ ਦਿਨ ਵਿਸ਼ਵਾਸ ਆਉਂਦਾ, ਉਹ ਕਹਿੰਦਾ ਹੈ, ਜੇ ਹੋਵੇਗਾ ਨਹੀਂ, ਉਹਨੂੰ ਪਤਾ ਉਹ ਹਾਜ਼ਰ ਹੈ, ਸਤ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪੈਓ ਦੁਰਾਈ। ਅੱਜ ਮਹਾਰਾਜ ਨੇ ਬਚਨ ਕਹੇ ਫਿਰ ਇਹ ਸੰਗਤ ਵਿੱਚੋਂ ਅੱਲਾ ਵਿਹਲੀ ਬਣਦਾ ਹੈ।
ਵਾਟ ਹਮਾਰੀ ਖਰੀ ਉਡੀਣੀ।
ਕਹਿੰਦੇ ਇਸ ਮਾਰਗ ਉੱਤੇ ਉਡੀਣੀ ਨਰਥ ਉਦਾਸ, ਮੈਂ ਇਸ ਰਾਹ ਤੇ ਖੜਿਆ ਹੋਇਆ ਉਦਾਸ ਸੀ, ਕੀ ਬਣੇਗਾ ਕਿਉਂਕਿ ਇਹ ਮਾਰਗ ਬਹੁਤ ਔਖਾ ਹੈ।
ਖੰਨਿਆ ਹੋ ਤਿੱਖੀ ਬਹੁਤ ਪਈਣੀ।
ਇਹ ਰਸਤਾ ਬਹੁਤ ਭੀੜ ਹੈ, ਖੰਨਿਓ ਤਿੱਖੀ ਦਰਦ ਖੰਡੇ ਵਾਂਗ ਤਿੱਖੇ, ਪਤਾ ਕਿਉਂ? ਰਾਈ ਦਸਵੇਂ ਭਾਏ ਇੰਨਾ ਵਰੀਕ ਹੈ, ਮਨ ਹੰਕਾਰੀ ਹਾਥੀ ਦੀ ਤਰ੍ਹਾਂ ਲੰਘਣ ਵਾਲਾ ਰੱਬ ਦੇ ਘਰ ਨੂੰ ਰਸਤਾ ਸਰੋਂ ਦੇ ਦਾਣੇ ਦਾ ਵੀ ਦਸਵਾਂ ਹਿੱਸਾ, ਭਾਵ ਇੰਨਾ ਖਾਕ ਹੋਣਾ ਪੈਂਦਾ, ਇਸ ਲਈ ਰਸਤਾ ਔਖਾ ਹੈ।
ਉਸ ਉਪਰ ਹੈ ਮਾਰਗ ਮੇਰਾ।
ਕਿਉਂਕਿ ਰਸਤਾ ਔਖਾ ਤਾਂ ਹੈ, ਪ੍ਰੇਮ ਵਿਰਾਗ ਵਿਸ਼ਵਾਸ ਦੇ ਰਾਹ ਤੇ ਤੁਰਦਿਆਂ ਸਭ ਕੁਝ ਕਰਕੇ ਕਹਿਣਾ ਪੈਂਦਾ ਮੈਂ ਕੁਝ ਨਹੀਂ ਕੀਤਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਕਹਿਣਾ ਪੈਂਦਾ ਪਰ ਅੰਦਰੋਂ ਕਹਿ ਨਹੀਂ ਰਿਹਾ, ਇਸ ਲਈ ਰਸਤਾ ਔਖਾ ਹੈ। ਇੱਥੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਪਰ ਵੇਚ ਨਹੀਂ ਰਿਹਾ, ਇਸ ਲਈ ਰਸਤਾ ਔਖਾ ਹੈ। ਕਹਿੰਦੇ ਵਾਟ ਔਖੀ ਸੀ ਪਰ ਉਸ ਉੱਪਰ ਹੈ ਮਾਰਗ ਮੇਰਾ, ਉਸੇ ਰਸਤੇ ਉੱਤੇ ਮੇਰਾ ਰਾਹ ਪੰਧ ਮਾਰਗ ਹੈ। ਤੇ ਹੁਣ ਮਹਾਰਾਜ ਨੇ ਕਿਹਾ ਭਾਈ ਕੋਈ ਗੱਲ ਨਹੀਂ, ਤੂੰ ਤੁਰ ਪੈ, ਲੇਟ ਨਾ ਕਰੀ, ਸਮੇਂ ਸਿਰ ਤੁਰ ਇੱਕ ਦਿਨ ਪਹੁੰਚ ਜਾਏਗਾ।
ਸੇਖ ਫਰੀਦਾ ਪੰਥ ਸਮਾਰ ਸਵੇਰਾ।
ਕਹਿੰਦੇ ਇਸ ਵਾਟ ਹਮਾਰੀ ਖਰੀ ਉਡੂਣੀ ਤੇ ਖੰਨਿਓ ਤਿੱਖੀ ਬਹੁਤ ਪੀਣੀ, ਉੱਤੇ ਇਸ ਮਾਰਗ ਉੱਤੇ ਤੁਰਨਾ ਤਾਂ ਪੈਣਾ ਪਰ ਕੀ ਕਰ, ਸ਼ੇਖ ਫਰੀਦਾ ਪੰਥ ਸਮਾਰ ਸਵੇਰ। ਕਹਿੰਦੇ ਪੰਧ ਲਵੇਰਾ, ਸਵੇਰੇ ਦਾ ਅਰਥ ਹੈ ਸੰਭਾਲ ਪਾਈ, ਛੇਤੀ ਤੁਰ ਪਈ, ਸਵਖਤੇ ਤੁਰ ਪਈ। ਜਿਹਨੂੰ ਪਤਾ ਹੋਵੇ ਮੇਰੀ ਮੰਜ਼ਿਲ ਦੂਰ ਹੈ, ਉਹ ਆਖਰੀ ਬੱਸ ਦੀ ਉਡੀਕ ਨਹੀਂ ਕਰਦਾ, ਸਵੇਰੇ ਸਵਖਤੇ ਤੁਰ ਪੈਂਦਾ। ਉਹਨੂੰ ਪਤਾ ਮੈਂ ਭਾਈ ਪਹੁੰਚਣਾ। ਤੁਸੀਂ ਦੋ ਦੋ ਚਾਰ ਚਾਰ ਸੌ ਕਿਲੋਮੀਟਰ ਤੋਂ ਵੀ ਆਏ ਹੋਵੋਗੇ, ਜਿਹਨਾਂ ਨੂੰ ਪਤਾ ਅੰਮ੍ਰਿਤਸਰ ਸਾਹਿਬ ਦੂਰ ਹੈ, ਉਹ ਸਵਖਤੇ ਤੁਰ ਪਏ ਨੇ। ਉਹ ਫਿਰ ਉਡੀਕ ਨਹੀਂ ਕਰਦੇ ਵੀ ਲੇਟ ਹੋਵਾਂਗੇ, ਨਹੀਂ। ਸਾਧ ਸੰਗਤ ਆਖਰੀ ਬੱਸ ਦੀ ਉਡੀਕ ਨਹੀਂ। ਏਦਾਂ ਮਹਾਰਾਜ ਨੇ ਕਿਹਾ ਸਵਖਤੇ ਸਮੇਂ ਦੀ ਸੰਭਾਲ ਕਰ, ਤੁਰ ਪਾ, ਅੱਜ ਤੁਰ, ਇੱਕ ਦਿਨ ਜ਼ਰੂਰ ਪਹੁੰਚੇਗਾ। ਅਰਦਾਸ ਕਰ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਸੁਨੇਹੋ, ਤੁਰ ਪਏ ਸਮਾਰਕ ਤੇ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਅਰਦਾਸ ਕਰਿਓ। ਆਪਣੇ ਅੰਦਰ ਹੀ ਵਿਰਹਾ, ਪਿਆਰ, ਵਿਰਾਗ, ਵਿਸ਼ਵਾਸ, ਇਹ ਚੀਜ਼ਾਂ ਪੈਦਾ ਹੋਣ, ਫਿਰ ਇਹ ਜੀਵਨ ਜਨਮ ਸਫਲ ਹੋ ਸਕਦਾ। ਤੁਸੀਂ ਮੇਰੇ ਲਈ ਅਰਦਾਸ ਕਰਿਓ, ਔਰ ਸਾਧ ਸੰਗਤ ਮੈਂ ਤੁਹਾਡੇ ਲਈ, ਆਪਾਂ ਸੰਗਤੀ ਰੂਪ ਵਿੱਚ ਇੱਕ ਦੂਜੇ ਦੇ ਸਹਿਯੋਗ ਲਈ ਅਰਦਾਸ ਕਰਨੀ। ਮਹਾਰਾਜ ਕਿਰਪਾ ਕਰੋ, ਸਾਨੂੰ ਤੋਰ ਲਓ ਇੱਕ ਦੂਜੇ ਦੇ ਨਾਲ, ਅਸੀਂ ਇਕੱਲੇ ਸੁਣਨ ਸੁਣਾਉਣ ਜੋਗੇ ਨਾ ਰਹਿ ਜਾਈਏ। ਮਹਾਰਾਜ ਸਾਡੀ ਝੋਲੀ ਵਿੱਚ ਕਮਾਈ ਵੀ ਪਾਓ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਪਿਆਰ ਨਾਲ ਆਖਰੀ ਪੰਕਤੀ ਸਰਵਣ ਕਰੋ, ਫਿਰ ਸਮਾਪਤੀ ਹੈ। ਅਸੀਸ ਬਖਸ਼ੋ ਜੀ,
ਵਾਟ ਹਮਾਰੇ ਖਰੀ ਉੜੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਵਾਰ ਸਵੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।